दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंच चुका है कि तुरकां दा ते दूसरे पासे सतगुरां दे योधियां दा घमसान दा युद्ध हो रहा है। ग्रंथाकार भाई संतोख सिंह जी दस रहे सन कि जदों बहुत ही ज्यादा मार पई तुरकां नूं सिंघां दे वल्लों उस वेले इह जिहड़ी सारी खबर सी ना इह पहुंची है ਸਾਰਿਆਂ ਤੋਂ ਵੱਡੇ ਜਰਨੈਲ ਲਲਾ ਬੇਗ ਨੂੰ। ਕਰੀਬ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਯੋ ਸੁਣ ਸ਼੍ਰੋਣ ਰਹਿਓ ਬਿਸਮਾਏ ਮਰਿਓ ਦਲ ਬਾਦ ਸਰਿਓ ਨਹੀਂ ਕਾਜੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦੀ ਗੱਲ ਜਦੋਂ ਲਲਾ ਬੇਗ ਨੇ ਸੁਣੀ ਹੈ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ ਤੇ ਸੋਚਦਾ ਕਿ ਮੇਰੀ ਤੇ ਬਹੁਤੀ ਸਾਰੀ ਫੌਜ ਬੇਕਾਰ ਦੇ ਵਿੱਚ ਮਾਰੀ ਗਈ ਹੈ। ਜਿਹੜੇ ਕੰਮ ਨੂੰ ਸਿਰੇ ਚਾੜਨਾ ਸੀ ਉਹ ਕੰਮ ਤੇ ਹੋ ਨਹੀਂ ਸਕੇ। ਬੇਗ ਲਲਾ ਪੁਨ ਆਇਸ ਦੀ ਸਾਵਧਾਨ ਹੋਏ ਕੋ ਸਮੂਹ ਸਮਾਜੂ। ਉਸ ਵੇਲੇ ਲਲਾ ਬੇਗ ਨੇ ਹੁਕਮ ਦਿੱਤਾ ਹੈ ਕਿ ਬਹੁਤ ਸਾਰੀ ਜਿਹੜੀ ਸੈਨਾ ਹੈ ਨਾ ਉਹ ਸਾਵਧਾਨ ਹੋ ਜਾਵੇ। ਆਪਸ ਕੀ ਕਰ ਲੇ ਹੋ ਪਛਾਣ ਮਹਾਨ ਹਨੋ ਗੁਰ ਜਾਏ ਨਾ ਭਾਜੂ। ਸਾਰਿਆਂ ਨੂੰ ਲੱਲਾ ਬੇਗ ਕਹਿੰਦਾ ਕਿ ਪਹਿਲਾਂ ਤੁਸੀਂ ਆਪਸ ਦੇ ਵਿੱਚ ਹੀ ਹਨੇਰੇ ਦੇ ਵਿੱਚ ਕੱਟੇ ਵੱਢੇ ਗਏ, ਇਸ ਕਰਕੇ ਆਪੋ ਆਪਣੇ ਸਾਥੀਆਂ ਦੀ ਚੰਗੇ ਤਰੀਕੇ ਦੇ ਨਾਲ ਪਛਾਣ ਕਰ ਲੋ ਤੇ ਵੱਡਾ ਐਸਾ ਜੰਗ ਲੜੋ ਕਿ ਗੁਰੂ ਨੂੰ ਫੜ ਲਿਆ ਜਾਵੇ ਜਾਂ ਮਾਰ ਦਿੱਤਾ ਜਾਵੇ। ਕਹਿੰਦਾ ਜਾਏ ਨਾ ਭਾਜੂ, ਭਾਵ ਕੇ ਗੁਰੂ ਭੱਜ ਕੇ ਕਿਤੇ ਚਲਾ ਨਾ ਜਾਏ। ਰਾਤ ਕੀ ਘਾਤ ਭਲੀ ਹਮ ਕੋ ਦਿਨ ਮੈਂ ਨਥਿਰੈ ਗਹਿਲੀ ਜੈ ਆਜੂ। ਕਹਿੰਦਾ ਕਿ ਰਾਤ ਦੀ ਜਿਹੜੀ ਵਿਉਂਤ ਹੈ, ਰਾਤ ਦੀ ਜਿਹੜੀ ਘਾਤ ਹੈ ਉਹੀ ਸਾਡੇ ਵਾਸਤੇ ਚੰਗੀ ਹੈ। ਦਿਨ ਮੈਂ ਥਿਰੈ ਦਿਨ ਦੇ ਵਿੱਚ ਨਹੀਂ ਠਹਿਰੇਗਾ, ਗਹਿਲੀ ਜੈ ਆਜੂ, ਇਸ ਕਰਕੇ ਅੱਜ ਦੀ ਰਾਤ ਇਹ ਗੁਰੂ ਨੂੰ ਫੜਿਆ ਜਾਵੇ ਤਾਂ ਚੰਗਾ। ਦੁਆ ਸਰਦਾਰ ਪਠਾਨਨ ਕੇ ਦਲ ਆਠ ਹਜ਼ਾਰ ਹੈ ਜਿਨ ਸੰਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਦੋ ਵੱਡੇ ਜਰਨੈਲਾਂ ਨੂੰ, ਵੱਡੇ ਸਰਦਾਰਾਂ ਨੂੰ ਜਿਹੜੇ ਕਿ ਪਠਾਨ ਨੇ ਉਹਨਾਂ ਨੂੰ ਭੇਜਣ ਦੇ ਵਾਸਤੇ ਤਿਆਰ ਕੀਤਾ ਹੈ ਔਰ ਉਹਨਾਂ ਦੇ ਨਾਲ ਅੱਠ ਹਜ਼ਾਰ ਫੌਜ ਚੜਾ ਕੇ ਭੇਜਣੀ ਹੈ ਲੱਲਾ ਬੇਗ ਨੂੰ।
ਆਇਸ ਦੀਨ ਸੀਖ ਸਿਖਾਏ ਚਲੇ ਰਣ ਕੋ ਚਿਤ ਚਾਵ ਉਮੰਗਾ।
ਦੋ ਸਰਦਾਰ ਤਿਆਰ ਕੀਤੇ ਨੇ ਲੱਲਾ ਬੇਗ ਨੇ, ਉਹਨਾਂ ਨੂੰ ਸਿੱਖਿਆ ਦਿੱਤੀ ਹੈ, ਹੁਕਮ ਦਿੱਤਾ ਹੈ। ਬੜੇ ਚਾਅ ਨੂੰ ਧਾਰਨ ਕਰਕੇ ਉਹ ਰਣ ਦੇ ਵਾਸਤੇ 8000 ਸੈਨਿਕਾਂ ਦੀ ਫੌਜ ਨੂੰ ਨਾਲ ਲੈ ਕੇ ਅੱਗੇ ਵਧੇ। ਭੀਖਣ ਖਾਨ ਬੜੋ ਬਲਵਾਨ, ਸੰਜੋਏ ਕੋ ਧਾਰ ਰਹੇ ਸਰ ਬੰਗਾ। ਜਿਹੜੇ ਦੋ ਸੈਨਾਪਤੀ ਸਰਦਾਰ ਅੱਗੇ ਘੱਲਣ ਦੇ ਵਾਸਤੇ ਤਿਆਰ ਕੀਤੇ ਨੇ, ਕਵੀ ਜੀ ਲਿਖਦੇ ਨੇ ਕਿ ਇੱਕ ਦਾ ਨਾਂ ਹੈ ਭੀਖਣ ਖਾਨ, ਜਿਹੜਾ ਕਿ ਬਹੁਤ ਜ਼ਿਆਦਾ ਬਲ ਵਾਲਾ ਹੈ, ਉਹਨੇ ਸੰਜੋ ਨੂੰ ਆਪਣੇ ਸਰੀਰ ਦੇ ਉੱਤੇ ਧਾਰਨ ਕੀਤਾ। ਦੂਸਰ ਨਾਮ ਕਹੇ ਗੁਲਖਾ, ਜਿਨੇ ਆਗੇ ਕਰੇ ਬਹੁ ਬਾਰ ਹੀ ਜੰਗਾ। ਦੂਸਰੇ ਜਰਨੈਲ ਦਾ ਨਾਮ ਹੈ ਗੁਲ ਖਾਨ, ਜਿਨੇ ਬਹੁਤ ਸਾਰੇ ਅੱਗੇ ਵੀ ਜੰਗ ਲੜੇ ਨੇ। 7000 ਕੋ ਮਰਵਾਇ ਕੈ, 8000 ਕਰੇ ਪੁਨ ਆਗੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 7000 ਜਿਹੜੀ ਸੈਨਾ ਹੈ, ਜਿਹੜੀ ਕਿ ਮੋਰਲੇ ਦਸਤੇ ਦੀ ਸੀ, ਉਹਨੂੰ ਮਰਵਾ ਚੁੱਕਾ ਹੈ। 7000 ਦੀ ਮੌਤ ਤੋਂ ਬਾਅਦ ਹੁਣ ਇਹ 8000 ਜਿਹੜੀ ਫੌਜ ਹੈ ਨਾ, ਉਸ ਨੂੰ ਅੱਗੇ ਝੋਕ ਰਿਹਾ। ਇਸ ਤਰੀਕੇ ਦੇ ਨਾਲ ਉਸ ਵੇਲੇ ਲਲਾ ਬੇਗ ਨੇ ਹੁਕਮ ਦਿੱਤਾ। ਸੁਣ ਕੇ ਜ਼ੋਰ ਲੜਾਈ ਦਾ ਪਿਆ ਭਾਰਾ, ਲਲਾ ਬੇਗ ਡਾਡਾ ਘਬਰਾਉਂਦਾ ਏ, ਕਮਰ ਬੇਗ ਅਚਾਨਕ ਹੀ ਫਸ ਗਿਆ, ਪਿਛਾ ਹਟਿਆ ਹੁਣ ਨਾ ਜਾਂਦਾ ਏ। ਭੀਖਣ ਖਾਨ ਅਤੇ ਗੁਲ ਖਾਨ ਤਾਈ, ਝੱਟ ਪੱਟ ਤਿਆਰ ਕਰਾਉਂਦਾ ਏ, ਦੇ ਕੇ 8000 ਜਵਾਨ ਜੰਗੀ ਇਮਦਾਦ ਦੇ ਲਈ ਦੁੜਾਉਂਦਾ ਏ। ਉਹ ਮਤਾਬਾਂ ਮਸਾਲਾਂ ਦਾ ਚਾਨਣਾ ਲੈ, ਦਲ ਵਾਂਗ ਹਨੇਰੀ ਦੇ ਧਾਮਦਾ ਏ, ਦਿੱਤੀ ਟਾਂਗੂਆਂ ਖਬਰ ਕਰਤਾਰ ਸਿੰਘਾ, ਵੈਰੀ ਬਹੁਤ ਚੜਿਆ ਪਿੱਛੋਂ ਆਮਦਾ ਏ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਭੀਖਣ ਖਾਂ ਤੇ ਗੁਲ ਖਾਂ 8000 ਦੀ ਫੌਜ ਨੂੰ ਲੈ ਕੇ ਅੱਗੇ ਵਧੇ ਨੇ। ਉਸ ਵੇਲੇ ਉਧਰਲੇ ਪਾਸੇ ਖਬਰ ਪਹੁੰਚਾਈ ਹੈ ਕਿ ਬਹੁਤ ਵੱਡੀ ਜਿਹੜੀ ਫੌਜ ਹੈ ਨਾ, ਉਹ ਚੜ ਕੇ ਅੱਗੇ ਆ ਰਹੀ ਹੈ। ਜਾਣ ਬਡੋ ਦਲ ਆਏ ਗਏ ਤਬ ਜੋਧ ਪਰੇਰ ਤੁਰੰਗ ਅਗਾਰੀ। ਜਦੋਂ ਜੋਧ ਸ਼ਾਹ ਨੂੰ ਇਸ ਤਰ੍ਹਾਂ ਦੀ ਵੱਡੀ ਫੌਜ ਦੇ ਆਉਣ ਦਾ ਪਤਾ ਲੱਗਾ, ਉਸ ਵੇਲੇ ਜੋਧ ਸ਼ਾਹ ਨੇ ਆਪਣੇ ਘੋੜੇ ਨੂੰ ਪਰੇਰ ਕੇ ਅੱਗੇ ਕੀਤਾ। ਸ਼ਾਹ ਸਲੇਮ ਸੋ ਆਣ ਮਿਲਿਓ ਸੁਖ, ਬੂਝ ਤਿਨੈ ਸੁਖ ਸਾਰ ਉਚਾਰੀ। ਕਿਉਂਕਿ ਜੋਧ ਸ਼ਾਹ ਦਾ ਜਿਹੜਾ ਭਰਾ ਹੈ, ਜਿਹਦਾ ਨਾਮ ਕਿ ਸਲੇਮ ਸ਼ਾਹ ਹੈ, ਉਹ ਵੀ ਉਸੇ ਜੰਗ ਦੇ ਵਿੱਚ ਲੜ ਰਿਹਾ ਹੈ, ਆਪਣੇ ਭਰਾ ਨੂੰ ਜਾ ਕੇ ਮਿਲਿਆ ਹੈ ਜੋਧ ਸ਼ਾਹ, ਉਹਦੀ ਸੁਖ ਸਾਨ ਦੀ ਖਬਰ ਪੁੱਛੀ ਤੇ ਆਪਣੀ ਦੱਸੀ। ਜਿਉਂ ਕੱਟ ਆਪਸ ਮੈਂ ਮਰ ਗਏ, ਹਮ ਦੂਰ ਕਰੇ ਸਭ ਰੀਤ ਨਿਹਾਰੀ। ਕਹਿੰਦਾ ਹੈ ਕਿ ਜਿਸ ਤਰ੍ਹਾਂ ਤੁਰਕ ਆਪਸ ਦੇ ਵਿੱਚ ਕੱਟ ਕੇ ਮਰ ਗਏ ਨੇ, ਉਸ ਨੂੰ ਮੈਂ ਚੰਗੇ ਤਰੀਕੇ ਦੇ ਨਾਲ ਦੂਰ ਖੜੇ ਹੋ ਕੇ ਦੇਖਿਆ ਹੈ। ਆਪ ਹੀ ਤੇ ਬਿਨ ਮਾਰੇ ਮਰੇ, ਗੁਰਪੂਰਨ ਕੋ ਸੋ ਪ੍ਰਤਾਪ ਹੈ ਭਾਰੀ। ਜੋਤਸ਼ਾਹ ਕਹਿੰਦਾ ਹੈ ਕਿ ਆਪਣੇ ਆਪ ਹੀ ਇੱਕ ਦੂਜੇ ਦੇ ਨਾਲ ਲੜਕੇ ਤੁਰਕ ਬਹੁਤੇ ਸਾਰੇ ਮਰ ਗਏ ਨੇ, ਗੁਰਪੂਰਨ ਕੋ ਪ੍ਰਤਾਪ ਹੈ ਭਾਰੀ। ਪੂਰੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਵੱਡਾ ਹੈ। 8000 ਪਰਿਓ ਦਲ ਆਏ, ਉਠਾਏ ਸਕੇ ਨ ਤੁਫੰਗਣ ਕੋ। 8000 ਦੀ ਜਿਹੜੀ ਫੌਜ ਹੈ ਉਹ ਅੱਗੇ ਵਧ ਰਹੀ ਹੈ, ਪਰ ਕਵੀ ਜੀ ਲਿਖਦੇ ਨੇ ਕਿ ਠੰਡ ਦੇ ਨਾਲ ਇੰਨੇ ਜ਼ਿਆਦਾ ਸੁੰਗੜੇ ਹੋਏ ਨੇ ਕਿ ਬੰਦੂਕਾਂ ਦੀ ਸੰਭਾਲ ਨਹੀਂ ਕਰ ਸਕੇ। ਸੀਤ ਤੇ ਹੋਏ ਰਹੇ ਜੜ ਕੇ ਸਮ, ਪ੍ਰੇਰਤ ਅਗਰ ਤੁਰੰਗਣ ਕੋ। ਕਵੀ ਜੀ ਲਿਖਦੇ ਨੇ ਕਿ ਸੀਤ ਦੇ ਨਾਲ ਪਾਲੇ ਦੇ ਨਾਲ ਜੜਵਤ ਸਾਰੇ ਦੇ ਸਾਰੇ ਹੋਏ ਪਏ ਨੇ, ਪਰ ਘੋੜਿਆਂ ਨੂੰ ਦਰਾਉਂਦੇ ਹੋਏ ਅੱਗੇ ਵਧੇ। ਤਾਪਤ ਪਾਵਕ ਕੋ ਪਟ ਜੋਧ ਕੇ, ਹੋਤ ਨਹੀਂ ਠਰ ਅੰਗਣ ਕੋ। ਪਰ ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਜੋਧ ਸ਼ਾਹ ਦੇ ਜਿਹੜੇ ਸੂਰਮੇ ਨੇ, ਉਹਨਾਂ ਨੇ ਅੱਗ ਸੇਕੀ ਹੋਈ ਸੀ, ਉਹਨਾਂ ਦੇ ਸਰੀਰ ਗਰਮ ਸਨ ਔਰ ਸਾਰੇ ਦੇ ਸਾਰੇ ਹੁਸ਼ਿਆਰ ਸਨ। ਹਵੈ ਸਵਦਾਨ ਤਰੇ ਸਭ ਆਯਦ ਆਵਤ ਸ਼ਤਰੂ ਭੰਗਣ ਕੋ। ਸਾਵਧਾਨ ਹੋ ਕੇ ਆਪਣੇ ਸ਼ਸਤਰਾਂ ਨੂੰ ਸਾਰਿਆਂ ਨੇ ਸੰਭਾਲਿਆ ਹੈ ਵੈਰੀਆਂ ਨੂੰ ਮਾਰਨ ਦੇ ਵਾਸਤੇ। ਪਿਆਰ ਤੁਫੰਗ ਹਜ਼ਾਰ ਹੁਤੀ ਇੱਕ ਬਾਰ ਚਲੀ ਹਰੀ ਮਾਰਨ ਕੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋਤ ਸ਼ਾਹ ਦੇ ਵੱਲੋਂ 1000 ਜਿਹੜੀ ਫੌਜ ਹੈ ਉਹ ਬੰਦੂਕਾਂ ਨੂੰ ਤਿਆਰ ਕਰਕੇ ਬਿਲਕੁਲ ਖੜੀ ਸੀ ਹਰੀ ਨੂੰ ਵੈਰੀ ਨੂੰ ਮਾਰਨ ਦੇ ਲਈ। ਸਮਖ ਰੌਰ ਕੇ ਛੋਰ ਦਈ ਤੁਰ ਕਾਣ ਲਗੀ ਗਨ ਤਨ ਗਾਰਨ ਕੋ। ਇੱਕੋ ਵਾਰੀ ਹੀ 1000 ਬੰਦੂਕਾਂ ਦਾ ਫਾਇਰ ਕੀਤਾ ਗਿਆ ਹੈ, ਚਲਾਇਆ ਗਿਆ ਹੈ ਸਾਰੀਆਂ ਬੰਦੂਕਾਂ ਨੂੰ ਵੈਰੀਆਂ ਦੇ ਸਰੀਰਾਂ ਨੂੰ ਗਾਲਣ ਦੇ ਵਾਸਤੇ। ਫੇਰ ਬਰੂਦ ਬੰਦੂਕਣ ਪਾਏ ਕਸੀ ਗੁਲ ਕਾਣ ਪ੍ਰਹਾਰਨ ਕੋ। ਇੱਕ ਵਾਰੀ ਪਹਿਲਾਂ ਸਾਰੀਆਂ ਇਕੱਠੀਆਂ ਬੰਦੂਕਾਂ ਚਲਾਈਆਂ ਨੇ, ਫਿਰ ਤੋਂ ਬਰੂਦ ਤੇ ਗੋਲੀਆਂ ਬੰਦੂਕਾਂ ਦੇ ਵਿੱਚ ਪਾ ਕੇ ਪ੍ਰਹਾਰ ਕਰਨ ਦੇ ਵਾਸਤੇ ਦੂਸਰੀ ਵਾਰੀ ਵੀ ਚਲਾ ਦਿੱਤੀਆਂ। ਸ਼ੀਘਰ ਚਲਾਏ ਦਈ ਰਣ ਦਾਰਨ ਮਾਰਨ 8000 ਕੋ। ਕਵੀ ਜੀ ਲਿਖਦੇ ਨੇ ਕਿ ਬੜੀ ਕਾਹਲੀ ਦੇ ਨਾਲ ਸਾਰੀਆਂ ਬੰਦੂਕਾਂ ਚਲਾਈਆਂ ਗਈਆਂ ਨੇ ਭਿਆਨਕ ਵੈਰੀਆਂ ਨੂੰ ਮਾਰਨ ਦੇ ਵਾਸਤੇ, ਜਿਹੜੇ ਵੈਰੀ 8000 ਨੇ। ਤੂਰਨ ਮਤਾਰ ਮਹਾ ਕਹਿ ਜੋਧ ਨੇ ਮਾਰ ਬੜੀ ਕਰਵਾਈ। ਬੜੀ ਸ਼ੀਘਰਤਾ ਦੇ ਨਾਲ ਬੜੀ ਕਾਹਲੀ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਆਪਣੇ ਯੋਧਿਆਂ ਨੂੰ ਹੁਕਮ ਦੇ ਕੇ ਜੋਧ ਸ਼ਾਹ ਨੇ ਵੱਡੀ ਮਾਰ ਕਰਵਾਈ।
ਚਾਰ ਕਰੇ ਮਵਾਰ ਬੰਦੂਕਨ ਏਕ ਹੀ ਬਾਰ ਨ ਛਤਰ ਚਲਾਈ।
ਕਵੀ ਜੀ ਲਿਖਦੇ ਨੇ ਕਿ ਵਾਰੀ ਵਾਰੀ 4 ਵਾਰੀ ਗੋਲੀਆਂ ਨੂੰ ਭਰ ਕੇ ਚਲਾਇਆ ਗਿਆ ਹੈ, ਪਰ ਦੂਸਰੇ ਪਾਸੇ ਜਿਹੜੇ ਵੈਰੀ ਨੇ ਉਹਨਾਂ ਦੇ ਵੱਲੋਂ 1 ਵੀ ਵਾਰ ਬੰਦੂਕ ਦਾ ਨਾ ਹੋਇਆ।
ਭੂਮ ਤੜਾ ਤੜ ਗੇਰਤ ਸੂਰ ਤੜਾ ਤੜ ਯੋ ਗੁਲ ਕਾਨ ਮਚਾਈ।
ਦੜਾ ਦੜ ਕਰਦੇ ਹੋਏ ਜਿਹੜੇ ਯੋਧੇ ਨੇ ਉਹ ਧਰਤੀ ਦੇ ਉੱਤੇ ਡਿੱਗਦੇ ਜਾਂਦੇ ਨੇ, ਦੂਸਰੇ ਪਾਸੇ ਤੜਾ ਤੜ ਕਰਕੇ ਜਿਹੜੀ ਗੋਲੀ ਹੈ ਨਾ ਉਹ ਚੱਲਦੀ।
ਛੂਛ ਤੁਰੰਗ ਫਿਰੈ ਹੇ ਹਨਾਮ ਹੈ ਕੇਤਕ ਮ੍ਰਿਤ ਭਏ ਲੱਗ ਕਾਈ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਘੋੜੇ ਨੇ ਉਹ ਖਿਣਕਦੇ ਫਿਰਦੇ ਨੇ ਆਪਣੇ ਸਵਾਰ ਤੋਂ ਖਾਲੀ।
ਕੇਤਕ ਮ੍ਰਿਤ ਭਏ ਲੱਗ ਕਾਈ, ਕਈ ਮਾਰੇ ਗਏ ਨੇ ਤੇ ਕਈ ਜ਼ਖਮੀ ਹੋ ਕੇ ਘੋੜਿਆਂ ਤੋਂ ਥੱਲੇ ਡਿੱਗ ਪਏ।
ਗੁਰੂ ਸੂਰ ਦੌਰੇ ਕਰੇ ਸ਼ਤਰੂ ਬੌਰੇ ਕਛੂ ਨਾਹੀ ਸੂਜੇ ਲਗੈ ਸ਼ਸਤਰ ਜੂਜੇ। ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਸੂਰਮੇ ਦੌੜੇ ਨੇ, ਸ਼ਤਰੂ ਬੌਰੇ ਹੋ ਗਏ ਨੇ, ਕਮਲੇ ਹੋ ਗਏ ਨੇ, ਕੁਛ ਵੀ ਉਹਨਾਂ ਨੂੰ ਸੁਝਦਾ ਨਹੀਂ ਹੈ ਔਰ ਹਥਿਆਰਾਂ ਦਾ ਵਾਰ ਸਹਿੰਦੇ।
ਥਕੇ ਪੰਥ ਮਾਹੀ ਪਾਈ ਨੀਂਦ ਨਾਹੀ ਕਿਤੇ ਭੂਖ ਮਾਰੇ ਸ਼ੁਦਾਨਾ ਨਿਵਾਰੇ।
ਅੱਗੇ ਕਵੀ ਜੀ ਕਾਰਨਾਂ ਦਾ ਬਿਆਨ ਕਰਦੇ ਨੇ, ਕਹਿੰਦੇ ਨੇ ਕਿ ਥੱਕੇ ਹੋਏ ਨੇ ਰਸਤੇ ਤੇ ਚੱਲ ਚੱਲ ਕੇ, ਇਸ ਤੋਂ ਇਲਾਵਾ ਨੀਂਦ ਨੇ ਦਬਾਇਆ ਹੋਇਆ, ਭੁੱਖ ਨੇ ਵੀ ਸਤਾਇਆ ਹੋਇਆ ਕਿਉਂਕਿ ਭੁੱਖ ਰਸਤੇ ਦੇ ਵਿੱਚ ਦੂਰ ਨਹੀਂ ਸੀ ਹੋ ਸਕੀ।
ਪਰ ਪੂਰ ਪਾਰਾ ਨ ਜਾਈ ਸੰਭਾਰਾ ਗੁਰੂ ਕੀ ਰਜ਼ਾਏ ਸਮੀਰੰ ਚਲਾਏ।
ਦੂਸਰੇ ਪਾਸੇ ਪਾਲਾ ਬੜਾ ਪੈਂਦਾ, ਬੜੀ ਠੰਡ ਦਾ ਸਮਾਂ ਹੈ, ਪਾਲਾ ਵੀ ਸਾਂਭਿਆ ਨਹੀਂ ਜਾਂਦਾ, ਗੁਰੂ ਕੀ ਰਜ਼ਾਏ। ਕਵੀ ਜੀ ਲਿਖਦੇ ਨੇ ਗੁਰੂ ਦੀ ਰਜ਼ਾ ਐਸੀ ਹੈ ਸਮੀਰੰਗ ਚਲਾਏ ਕਿ ਹਵਾ ਠੰਡੀ ਨੂੰ ਚਲਾ ਦਿੱਤਾ ਹੈ। ਕਿਉਂਕਿ ਪਿੱਛੇ ਇਸ ਗੱਲ ਦਾ ਕਵੀ ਜੀ ਨੇ ਜ਼ਿਕਰ ਕੀਤਾ ਸੀ ਕਿ ਹਵਾ ਦੇ ਦੇਵਤੇ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਤੂੰ ਜਾ ਜਿਹੜੇ ਬਰਫੀਲੇ ਪਹਾੜ ਨੇ ਉਹਨਾਂ ਦੇ ਵਿੱਚ ਦੀ ਲੰਘ ਕੇ ਆ ਤੇ ਜਿਹੜੀ ਠੰਡੀ ਹਵਾ ਹੈ ਨਾ ਉਹ ਵੈਰੀਆਂ ਦੇ ਉੱਤੇ ਆਣ ਕੇ ਚਲਾ ਤਾਂ ਕਿ ਵੈਰੀ ਸਾਰੇ ਬਹੁਤੇ ਜ਼ਿਆਦਾ ਠਰ ਜਾਣ। ਕਵੀ ਜੀ ਲਿਖਦੇ ਨੇ ਗੁਰੂ ਕੀ ਰਜ਼ਾਏ ਸਮੀਰੰਗ ਚਲਾਏ, ਗੁਰੂ ਦੀ ਐਸੀ ਰਜ਼ਾ ਹੈ ਉਹਦੀ ਐਸੀ ਮਰਜ਼ੀ ਵਰਤੀ ਹੈ ਕਿ ਠੰਡੀ ਹਵਾ ਵਗਦੀ ਹੈ।
ਮਹਾ ਸੀਤ ਵਿਆਪੇ ਵੱਡੇ ਸ਼ਤਰੂ ਕਾਂਪੇ ਜੁਤੇ ਡੰਡ ਬੋਲੇ ਮਸੇ ਹੱਥ ਖੋਲੇ।
ਬੜੀ ਸੀਤ ਪੈ ਰਹੀ ਹੈ, ਬੜੀ ਠੰਡ ਪੈ ਰਹੀ ਹੈ, ਵੈਰੀ ਸਾਰੇ ਦੇ ਸਾਰੇ ਥਰ ਥਰ ਕੰਬ ਰਹੇ ਨੇ। ਜੁਟੇ ਦੰਤ ਬੋਲੇ ਭਾਵ ਕੇ ਦੰਦ ਵੀ ਜੁੜ ਗਏ ਨੇ, ਬੋਲਿਆ ਨਹੀਂ ਜਾਂਦਾ
ਮਸੇ ਹੱਥ ਖੋਲੇ, ਮਸਾਂ ਮਸਾਂ ਹੀ ਆਪਣਿਆਂ ਹੱਥਾਂ ਨੂੰ ਖੋਲ ਦੇ। ਕਿਤੀ ਦੇਰ ਲਾਗੇ ਤੁਫੰਗਾਣ ਤਿਆਗੇ, ਕਰਿਓ ਜੋਦ ਹੱਲਾ ਨਹੀਂ ਜਾਏ ਚੱਲਾ। ਇੱਕ ਬੰਦੂਕ ਨੂੰ ਚੱਲਣ ਲੱਗਿਆ ਬਹੁਤੀ ਹੀ ਜ਼ਿਆਦਾ ਦੇਰ ਲਾ ਦਿੰਦੇ ਨੇ, ਕਿਉਂਕਿ ਹੱਥ ਇੰਨੇ ਠਰ ਚੁੱਕੇ ਨੇ, ਕੰਮ ਨਹੀਂ ਕਰਦੇ। ਕਵੀ ਜੀ ਲਿਖਦੇ ਨੇ ਕਿ ਤੁਫੰਗਣ ਤਿਆਗੇ, ਦੂਸਰੇ ਪਾਸੇ ਜੋਧ ਸ਼ਾਹ ਦੇ ਵੱਲੋਂ ਬੜੀਆਂ ਬੰਦੂਕਾਂ ਦਾਗੀਆਂ ਗਈਆਂ, ਵੱਡਾ ਹੱਲਾ ਕੀਤਾ ਗਿਆ, ਨਹੀਂ ਜਾਏ ਚੱਲਾ। ਪਰ ਤੁਰਕਾਂ ਤੋਂ ਉਹ ਜਿਹੜਾ ਵਾਰ ਸੀ ਨਾ, ਉਹ ਜਿਹੜਾ ਹੱਲਾ ਸੀ ਨਾ, ਉਹ ਚੱਲਿਆ ਨਾ ਗਿਆ। ਗੁਰੂ ਜਾਣ ਲੀਨੋ ਰਣਪੁਰ ਕੀਨੋ, ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਜੋ ਛਾਣੇ ਬਹੁਤ ਭਿਆਨਕ ਦਾ ਰਣ ਕੀਤਾ ਹੋਇਆ, ਰਣ ਮੰਡਿਆ ਹੋਇਆ। ਪਠੇ ਔਰ ਸੂਰੰ ਹਜ਼ਾਰ ਸੌਰੰ, ਰਣ ਰੰਗ ਰਾਤੇ ਚਲੇ ਵੀਰ ਮਾਤੇ। ਜੋਧ ਸ਼ਾਹ ਦੀ ਇਮਦਾਦ ਦੇ ਵਾਸਤੇ, ਉਹਦੀ ਸਹਾਇਤਾ ਦੇ ਵਾਸਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ 1000 ਸੂਰਮਿਆਂ ਨੂੰ ਹੋਰ ਉਸ ਪਾਸੇ ਕੱਲਿਆ ਹੈ ਜਿੱਧਰ ਕੇ ਜੋਧ ਸ਼ਾਹ ਲੜ ਰਿਹਾ ਸੀ। ਰੰਗ ਦੇ ਵਿੱਚ ਰੱਤੇ ਹੋਏ, ਮੱਤੇ ਹੋਏ ਵੀਰ ਸੂਰਮੇ ਅੱਗੇ ਵਧੇ। ਜਹਾਂ ਜੋਧ ਜੋਧਾ ਰੁਪਿਓ ਤਾਰ ਕਰੋਧਾ, ਤਹਾਂ ਜਾਏ ਬੋਲੇ ਬੜੇ ਬੰਦ ਟੋਲੇ। ਜਿੱਥੇ ਵੱਡਾ ਯੋਧਾ ਜੋਧ ਸ਼ਾਹ ਆਪਣੇ ਸਾਥੀਆਂ ਦੇ ਨਾਲ ਵੈਰੀਆਂ ਦੇ ਵੱਲ ਡਟਿਆ ਹੋਇਆ ਸੀ, ਉੱਥੇ ਇਹ ਸਤਿਗੁਰਾਂ ਦੇ ਭੇਜੇ ਹੋਏ 1000 ਸੂਰਮੇ ਪਹੁੰਚੇ ਨੇ, ਕ੍ਰੋਧ ਦੇ ਨਾਲ ਉੱਥੇ ਜਾ ਕੇ ਬੋਲੇ ਨੇ, ਔਰ ਇਸ ਤੋਂ ਇਲਾਵਾ ਇਹਨਾਂ ਨੇ ਆਪਣੇ ਟੋਲੇ ਬਣਾਏ ਨੇ। ਤਪੇ ਬੰਨ ਜਾਰੀ ਨਹੀਂ ਸੀ ਤਪਾਰੀ, ਚਲਾਏ ਤੁਫੰਗਾਂ ਲਗੇ ਸ਼ਤਰੂਯੰਗਾ। ਕਵੀ ਜੀ ਲਿਖਦੇ ਨੇ ਕਿ ਅੱਗ ਬਾਲ ਕੇ ਇਹਨਾਂ ਨੇ ਸੇਕੀ ਹੋਈ ਹੈ, ਇਸ ਕਰਕੇ ਸੀਤ ਦਾ ਠੰਡ ਦਾ ਕੋਈ ਵੀ ਅਸਰ ਨਹੀਂ ਹੈ। ਬੰਦੂਕਾਂ ਨੂੰ ਚਲਾਉਂਦੇ ਨੇ, ਲਗਾਏ ਸ਼ਤਰੂ ਅੰਗਾਂ, ਗੋਲੀਆਂ ਜਾ ਕੇ ਵੈਰੀਆਂ ਦੇ ਅੰਗਾਂ ਨੂੰ ਵਿੰਨਦੀਆਂ ਨੇ। ਕਸੇ ਫੇਰ ਮਾਰੇ ਨਾ ਬੈਰੀ ਸੰਭਾਰ, ਨਹੀਂ ਹੱਥ ਹਾਲ ਟਿਕੈ ਜਾਏ ਕਲ। ਗੋਲੀਆਂ ਚਲਾਉਂਦੇ ਨੇ, ਫੇਰ ਭਰਦੇ ਨੇ, ਫੇਰ ਚਲਾ ਦਿੰਦੇ ਨੇ, ਉਹਨਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ। ਨਹੀਂ ਹੱਥ ਹਾਲਾਂ ਟਿਕੈ ਜਾਏ ਕਾਲਾਂ, ਭਾਵ ਕੇ ਵੈਰੀ ਦੇ ਹੱਥ ਨਹੀਂ ਹਿੱਲਦੇ, ਮਨ ਨੂੰ ਖੁਲਤਿਆਂ ਨੂੰ ਹੀ ਗੋਲੀਆਂ ਜਾ ਮਾਰਦੀਆਂ। ਪਲਾਇਓ ਨਾ ਜਾਵੇ ਨਹੀਂ ਪੰਥ ਪਾਵੇ, ਭਏ ਦੁੱਖ ਕੇ ਨਹੀਂ ਤੀਰ ਲਈ। ਕਵੀ ਜੀ ਲਿਖਦੇ ਨੇ ਭੱਜਿਆ ਵੀ ਨਹੀਂ ਜਾਂਦਾ, ਪੰਥ ਦੇ ਉੱਤੇ ਚੱਲਿਆ ਵੀ ਨਹੀਂ ਜਾਂਦਾ, ਦੁੱਖ ਕਈਆਂ ਨੇ ਇਸ ਤਰੀਕੇ ਦੇ ਨਾਲ ਸਹਾਰਿਆ ਹੋਇਆ ਤੇ ਆਪਣੇ ਧੀਰਜ ਨੂੰ ਉਹ ਛੱਡਦੇ ਨੇ। ਗੁਰੂ ਆ ਗਿਆ ਤੇ ਸੀਤ ਪਾ, ਸਕਨ ਸ਼ਸਤਰ ਉਠਾਏ, ਤਨ ਕੰਪਤ ਬਾਜਤ ਦਸਨ, ਭਏ ਬੇਬਸ ਪਛੋਤਾਏ। ਕਵੀ ਸੰਤੋਖ ਸਿੰਘ ਜੀ ਇੱਕ ਵਾਰ ਫੇਰ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਗੁਰੂ ਦੀ ਆਗਿਆ ਦੇ ਨਾਲ ਠੰਡੀ ਹਵਾ ਚੱਲ ਰਹੀ ਹੈ, ਜਿੰਨੇ ਕੇ ਵੈਰੀਆਂ ਨੂੰ ਬਿਹਾਲ ਕਰ ਦਿੱਤਾ ਹੈ, ਉਹ ਆਪਣੇ ਸ਼ਸਤਰਾਂ ਨੂੰ ਚਲਾ ਹੀ ਨਹੀਂ ਸਕਦੇ। ਤਨ ਕੰਪਤ ਬਾਜਤ ਦਸਨ, ਕਵੀ ਜੀ ਲਿਖਦੇ ਨੇ ਕਿ ਦੰਦੋੜਿਕਾ ਵੱਜਦਾ ਹੈ, ਭਏ ਬੇਵਸ, ਬੜੇ ਬੇਵਸ ਹੋ ਗਏ ਨੇ ਔਰ ਪਛਤਾ ਰਹੇ। ਹੋਤੇ ਸੈਨ ਸਰਦਾਰ ਜੇ ਰਹੇ ਪਿਛਾਰੀ ਸੋਏ, ਟੋਇਓ ਲਸ਼ਕਰ ਅਗਰ ਨਿਜ ਥਾਕਤ ਛੁਦਤ ਠਾਰੇ ਜੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੇ ਸੈਨਾ ਦੇ ਸਰਦਾਰ ਨੇ, ਲਲਾ ਬੇਗ ਵਰਗੇ ਜਾਂ ਹੋਰ ਜਿਹੜੇ ਦੂਸਰੇ ਨੇ, ਉਹ ਤੇ ਸਾਰੇ ਦੇ ਸਾਰੇ ਸੈਨਾ ਦੇ ਪਿਛਲੇ ਪਾਸੇ ਨੇ, ਤੇ ਉਹਨਾਂ ਨੇ ਉਸ ਲਸ਼ਕਰ ਨੂੰ, ਉਸ ਫੌਜ ਨੂੰ ਅੱਗੇ ਵਧਾਇਆ ਹੋਇਆ, ਜਿਹੜੀ ਫੌਜ ਥੱਕੀ ਹੈ, ਭੁੱਖੀ ਹੈ ਤੇ ਠਰੀ ਹੋਈ। ਪਾਜੋ ਲਰਿਓ ਨਾ ਲਿਖ ਪਰ ਹੋ ਤੋ ਅੰਧੇਰਾ ਪੀਨ, ਸੈਨਾ ਪਤ ਬਾਚੇ ਸਕਲ ਸੈਨਾ ਪ੍ਰਾਣ ਬਹੀਨ। ਕਵੀ ਜੀ ਲਿਖਦੇ ਨੇ ਕਈ ਭੱਜ ਗਏ ਨੇ, ਕਈ ਲੜਦੇ ਹੋਏ ਮਰ ਗਏ ਨੇ, ਹਨੇਰਾ ਬਹੁਤ ਜ਼ਿਆਦਾ ਸੀ, ਕਈ ਇੱਕ ਦੂਜੇ ਦੇ ਨਾਲ ਲੜਕੇ ਹੀ ਮਾਰੇ ਗਏ ਨੇ, ਸੈਨਾਪਤੀ ਬਾਚੇ ਸਕਲ। ਕਵੀ ਜੀ ਲਿਖਦੇ ਨੇ ਸਾਰੇ ਦੇ ਸਾਰੇ ਵੱਡੇ ਸੈਨਾਪਤੀ ਤੇ ਬਚ ਗਏ, ਪਰ ਸੈਨਾ ਪ੍ਰਾਣ ਬਹੀਨ, ਜਿਹੜੀ ਸੈਨਾ ਸੀ ਨਾ, ਉਹ ਪ੍ਰਾਣਾ ਤੋਂ ਸੱਖਣੀ ਹੋ ਗਈ, ਭਾਵ ਕੇ ਮਾਰੀ ਗਈ। ਕਹੋ ਕਹਾਂ ਲਗ ਨਿਰਬਲਤਾ ਪਈ, ਜੋ ਹੈ ਤੁਰਕਣ ਮਾਹੇ ਪਾਜ ਗਏ ਨਾ ਮੁਰ ਲਰੇ ਖਰੇ ਖਰੇ ਮਰ ਜਾਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸ ਤਰ੍ਹਾਂ ਦੀ ਮੈਂ ਦਸ਼ਾ ਬਿਆਨ ਕਰਾਂ ਕਿ ਕਿਸ ਤਰ੍ਹਾਂ ਤੁਰਕਾਂ ਦੀ ਨਿਰਬਲਤਾ ਵਾਲੀ ਦਸ਼ਾ ਹੋਈ। ਜਿਹੜੇ ਭੱਜ ਗਏ ਉਹ ਤੇ ਮੁੜ ਕੇ ਨਹੀਂ ਲੜੇ ਤੇ ਜਿਹੜੇ ਡਟ ਕੇ ਲੜਦੇ ਰਹੇ ਉਹ ਸਾਰੇ ਮਾਰੇ। ਸ੍ਰੀ ਸਤਿਗੁਰ ਕੀ ਸੈਣ ਗਣ ਸੁਣੀ ਅਵਾਈ ਭੂਰ ਮਾਰੇ ਸੁਗਮ ਨਾ ਕੁਛ ਲਰੇ ਔਰ ਪ੍ਰਮੋਦ ਬਹੁ ਸੂਰ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਦੀ ਜਿਹੜੀ ਸੈਨਾ ਸੀ ਬਾਕੀ ਦੀ ਸਾਰੀ ਜਿਹੜੀ ਪਿੱਛੇ ਸੀ ਜਿਹੜੀ ਕਿ ਨਹੀਂ ਵੀ ਸੀ ਲੜ ਰਹੀ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਖਬਰ ਮਿਲੀ ਹੈ ਕਿ ਬੜੀ ਸੌਖਿਆਈ ਦੇ ਨਾਲ ਸਾਡੇ ਸਾਥੀਆਂ ਨੇ ਵੈਰੀ ਦੀ ਸੈਨਾ ਨੂੰ ਮਾਰ ਦਿੱਤਾ ਹੈ। ਸਾਰੇ ਪਿੱਛੇ ਜਿਹੜੇ ਸੂਰਮੇ ਸੀ ਨਾ ਉਹ ਵੀ ਬੜੇ ਪ੍ਰਸੰਨ ਹੋਏ। ਸਪਤ ਸੋਇ ਅਸ਼ਟ ਹਜ਼ਾਰ ਪਟ ਮਰੇ ਅੰਧੇਰੇ ਮਾਹੇ ਲਲਾ ਬੇਗ ਟਿਗ ਸੁਦ ਗਈ ਲਰਤ ਸੁਪਾੜੇ ਅਪਨਾਹੇ। ਕਵੀ ਜੀ ਲਿਖਦੇ ਨੇ 7000 ਪਹਿਲਾਂ ਫੌਜ ਆਈ ਸੀ 8000 ਦੂਸਰੀ ਵਾਰੀ ਆਏ ਸੀ। 7000 ਫੌਜ ਵੀ ਮਾਰੀ ਗਈ 8000 ਵੀ ਫੌਜ ਮਾਰੀ ਗਈ ਪਰ ਵੱਡਾ ਕਾਰਨ ਮਾਰੀ ਜਾਣ ਦਾ ਹਨੇਰਾ ਸੀ। ਲਲਾ ਬੇਗ ਦੇ ਕੋਲ ਇਹ ਖਬਰ ਪਹੁੰਚੀ ਹੈ ਕਿ ਹੁਣ ਜਿਹੜੇ ਸੂਰਮੇ ਨੇ ਨਾ ਉਹ ਲੜਦੇ ਨਹੀਂ ਹਨ ਉਹ ਪਿਛਾਂ ਦੌੜੇ ਆ ਰਹੇ।
ਜਾਣ ਪਰੇ ਨਾ ਭਾਜ ਗਏ ਕਿਦੋਂ ਮਰੇ ਰਣ ਖੇਤ ਛੁੱਟਤ ਨ ਤੁਪਕ ਨ ਸ਼ੋਰ ਹੈ ਬਕੈ ਨ ਕੋਪ ਸਮੇਤ।
ਕਈ ਦੌੜ ਗਏ ਨੇ ਕਈ ਰਣ ਭੂਮੀ ਦੇ ਵਿਚ ਮਾਰੇ ਗਏ ਨੇ ਕਈਆਂ ਤੋਂ ਬੰਦੂਕਾਂ ਚਲਦੀਆਂ ਨੇ ਹਨ ਬਹੁਤ ਜ਼ਿਆਦਾ। ਦੂਸਰੇ ਪਾਸੇ ਗੁਰੂ ਦੀ ਸੈਨਾ ਦਾ ਸ਼ੋਰ ਸ਼ਰਾਬਾ ਹੈ। ਲਲਾ ਬੇਗ ਨੂੰ ਪਤਾ ਲੱਗਾ
ਲਲਾ ਬੇਗ ਕਾਬਲ ਪਤੀ ਸੁਣਤ ਬਾਕ ਬਿਸਮਾਏ।
ਲਲਾ ਬੇਗ ਜਿਹੜਾ ਕਵੀ ਜੀ ਲਿਖਦੇ ਨੇ ਕਾਬਲ ਦਾ ਪਤੀ ਹੈ ਕਾਬਲ ਦਾ ਮਾਲਕ ਹੈ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਸੋਚਦਾ ਹੈ ਦਸ ਹਜ਼ਾਰ ਪੰਜ ਸਹੰਸਰ ਪਟ ਕਹਾਂ ਭਇਓ ਤੇ ਜਾਏ ਕਿ ਦਸ ਤੇ ਪੰਜ ਭਾਵ ਕੇ 15000 ਫੌਜ ਹੁਣ ਤੱਕ ਮੇਰੇ ਵੱਲੋਂ ਜਾ ਚੁੱਕੀ ਹੈ ਪਰ ਉੱਥੇ ਜਾ ਕੇ ਕੀ ਹੋ ਗਿਆ ਇੰਨੀ ਵੱਡੀ ਸੈਨਾ ਨੂੰ ਵੈਰੀਆਂ ਨੇ ਕਿਸ ਤਰ੍ਹਾਂ ਸੰਘਾਰ ਦਿੱਤਾ।
ਤਿਮਰ ਅਦ ਕਸੂ ਜਤ ਨਹੀਂ ਰਹਿਤ ਨ ਬ੍ਰਿੰਦ ਮਸਾਲ ਤਾਕ ਤੁਪਕ ਗਣ ਕੋ ਹਤੈ ਮਰਤ ਕੇ ਬੂਜਤ ਕਾਲ।
ਕਵੀ ਜੀ ਲਿਖਦੇ ਨੇ ਭਾਵ ਕੇ ਸੋਚਦਾ ਮਸਾਲਾਂ ਬੁਝ ਬੁਝ ਜਾਂਦੀਆਂ ਹਨ ਜਗਦੀਆਂ ਨਹੀਂ ਹਨ ਫਿਰ ਗੁਰੂ ਦੇ ਵੱਲੋਂ ਤੱਕ ਕੇ ਬੰਦੂਕਾਂ ਚੱਲ ਰਹੀਆਂ ਹਨ ਕਿ ਸਾਡੇ ਆਦਮੀ ਉਹਨਾਂ ਦੇ ਨਾਲ ਬਹੁਤੇ ਜ਼ਿਆਦਾ ਮਰ ਰਹੇ ਹਨ ਮਾਨੋ ਕਿ ਆਪ ਹੀ ਮੌਤ ਨੂੰ ਪੁੱਛਦੇ ਫਿਰਦੇ ਹਨ ਜਾਂ ਫਿਰ ਇਸ ਤੁਕ ਦਾ ਇਹ ਵੀ ਅਰਥ ਲੱਗ ਸਕਦਾ ਹੈ ਕਿ ਮਾਨੋ ਕਾਲ ਉਹਨਾਂ ਨੂੰ ਬੁਲਾਉਂਦਾ ਫਿਰਦਾ।
ਭਇਓ ਨਾਇਆ ਛੋ ਜੰਗ ਕੁਛ ਸੋਚਤ ਅਤ ਚਿਤ ਮਾਹੇ ਭਗਨੀ ਨੰਦਨ ਟਿਗ ਹੋਤੋ ਕਾਬਲ ਬੇਗ ਜੋ ਆਹੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਲਾ ਬੇਗ ਸੋਚਦਾ ਹੈ ਕਿ ਦੂਸਰੀ ਵਾਰੀ ਵੀ ਹੱਲਾ ਕੀਤਾ ਹੈ ਪਰ ਚੰਗਾ ਜੰਗ ਨਹੀਂ ਹੋ ਸਕਿਆ ਸੋਚਦਾ ਹੈ ਸੋਚਣ ਤੋਂ ਬਾਅਦ
ਭਗਨੀ ਨੰਦਨ ਟਿਗ ਹੋਤੋ ਕਾਬਲ ਬੇਗ ਜੋ ਆਹੇ।
ਕਵੀ ਜੀ ਲਿਖਦੇ ਨੇ ਕਿ ਲਲਾ ਬੇਗ ਦੀ ਭੈਣ ਦਾ ਪੁੱਤਰ ਭਾਵ ਕੇ ਉਹਦਾ ਭਣੇਵਾ ਉਹਦਾ ਭਾਣਜਾ ਉੱਥੇ ਲਾਗੇ ਹੀ ਸੀ ਕਾਬਲ ਬੇਗ ਜੋ ਆਹੇ ਜਿਸ ਦਾ ਨਾਂ ਹੈ ਕਾਬਲ ਬੇਗ। ਮੈਂ ਇੱਕ ਗੱਲ ਦੇ ਵੱਲ ਤੁਹਾਡਾ ਧਿਆਨ ਦਵਾ ਦੇਣਾ ਚਾਹੁੰਦਾ ਕਿ ਜਦੋਂ ਪਿਛਲੀ ਵਾਰੀ ਫੌਜ ਦੀ ਚੜਾਈ ਦੇ ਵਾਸਤੇ ਕਵੀ ਜੀ ਨੇ ਲਿਖਿਆ ਸੀ ਉੱਥੇ ਇਸ ਦੇ ਭਾਣਜੇ ਦਾ ਨਾਂ ਉਹਨੇ ਬੇਗ ਲਲਾ ਲਿਖਿਆ। ਮੇਰੇ ਖਿਆਲ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਜਿਹੜਾ ਬੇਗ ਲਲਾ ਲਿਖਿਆ ਗਿਆ ਹੈ ਉਹ ਛਾਪੇ ਦੇ ਵਿੱਚ ਨੁਕਸ ਹੋ ਸਕਦਾ ਗਲਤ ਛਪ ਗਿਆ ਨਾਂ। ਦਰਅਸਲ ਇਸ ਦਾ ਨਾਮ ਕਾਬਲ ਬੇਗ ਹੀ ਹੈ। ਜਦੋਂ ਮੈਂ ਉਸ ਦਿਨ ਬਿਆਨ ਦਿੱਤਾ ਤੇ ਮੈਂ ਕਵੀ ਜੀ ਦੇ ਲਿਖਣ ਦੇ ਮੁਤਾਬਕ ਕਹਿ ਦਿੱਤਾ ਕਿ ਉਸ ਦੇ ਭਾਣਜੇ ਦਾ ਨਾਮ ਹੈ ਬੇਗ ਲਲਾ ਕਿਉਂਕਿ ਪੁਸਤਕ ਦੇ ਵਿੱਚ ਬੇਗ ਲਲਾ ਹੀ ਲਿਖਿਆ ਹੈ। ਜਦੋਂ ਮੈਂ ਅੱਜ ਅਭਿਆਸ ਕਰ ਰਿਹਾ ਸੀ ਕਥਾ ਤੋਂ ਪਹਿਲਾਂ ਅੱਗੇ ਦੀ ਕਥਾ ਨੂੰ ਪੜਿਆ ਤੇ ਲਿਖਿਆ ਹੈ ਕਿ ਭਗਨੀ ਨੰਦਨ ਟਿਗ ਹੋਤੋ ਕਾਬਲ ਬੇਗ ਜਵਾਹੇ ਕਿ ਭੈਣ ਦਾ ਪੁੱਤਰ ਜਿਹੜਾ ਭਾਣਜਾ ਹੈ ਜਿਹਦਾ ਨਾਮ ਕਾਬਲ ਬੇਗ ਹੈ ਉਹ ਵੀ ਲਾਗੇ ਖਲੋਤਾ ਹੈ। ਇਸ ਤੋਂ ਅੱਗੇ ਵੀ ਜਿੱਥੇ ਵੀ ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਉੱਥੇ ਕਾਬਲ ਬੇਗ ਹੀ ਲਿਖਿਆ ਗਿਆ। ਇਸ ਕਰਕੇ
ਜਿਹੜਾ ਪਹਿਲਾਂ ਬੇਗ ਲਲਾ ਨਾਮ ਲਿਖਿਆ ਗਿਆ ਹੈ ਉਹ ਪੁਸਤਕ ਦੇ ਵਿੱਚ ਗਲਤ ਛਪ ਚੁੱਕਾ ਹੈ। ਅਸਲ ਦੇ ਵਿੱਚ ਕਾਬਲ ਬੇਗ ਹੀ ਇਸ ਦਾ ਨਾਂ ਹੈ। ਇਸ ਦਾ ਇੱਕ ਹੋਰ ਵੀ ਪ੍ਰਮਾਣ ਹੈ, ਭਾਈ ਕਾਹਨ ਸਿੰਘ ਜੀ ਨਾਭਾ ਜਿਨ੍ਹਾਂ ਨੇ ਮਹਾਨ ਕੁਛ ਲਿਖਿਆ ਹੈ, ਜਦੋਂ ਮੈਂ ਉੱਥੇ ਪੜ੍ਹਿਆ ਕਾਬਲ ਬੇਗ ਦਾ ਨਾਂ, ਉਹਨਾਂ ਨੇ ਇਸ ਗੱਲ ਨੂੰ ਲਿਖਿਆ ਹੈ ਕਿ ਕਾਬਲ ਬੇਗ ਉਸ ਸੈਨਾਪਤੀ ਮੁਗਲਾਂ ਦਾ ਜਰਨੈਲ ਦਾ ਨਾਂ ਸੀ ਜਿਹੜਾ ਕਿ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਲੜਿਆ, ਔਰ ਇਸ ਕਾਬਲ ਬੇਗ ਦੀ ਮੌਤ ਵੀ ਸਤਿਗੁਰਾਂ ਦੇ ਹੱਥੋਂ ਹੋਈ। ਇਹ ਬਿਆਨ ਦਿੱਤਾ ਹੈ ਕਾਹਨ ਸਿੰਘ ਜੀ ਨਾਭਾ ਨੇ। ਇਸ ਗੱਲ ਤੋਂ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਬੇਗ ਲਲਾ ਉਸਦਾ ਨਾਮ ਨਹੀਂ ਸੀ, ਉਹ ਪਹਿਲਾਂ ਜਿਹੜਾ ਲਿਖਿਆ ਜਾ ਚੁੱਕਾ ਹੈ ਉਹ ਗਲਤ ਲਿਖਿਆ ਜਾ ਚੁੱਕਾ ਹੈ ਛਾਪੇ ਦੇ ਵਿੱਚ ਖਰਾਬੀ ਹੋਣ ਕਾਰਨ ਜਾਂ ਕਿਸੇ ਵੀ ਚੂਕ ਦੇ ਵਜ੍ਹਾ ਕਰਕੇ। ਪਰ ਅੱਗੇ ਹਰ ਇੱਕ ਜਗ੍ਹਾ ਦੇ ਉੱਤੇ ਕਾਬਲ ਬੇਗ ਹੀ ਇਸ ਦਾ ਨਾਮ ਕਵੀ ਜੀ ਨੇ ਬਿਆਨ ਕੀਤਾ ਹੈ, ਇਸ ਕਰਕੇ ਉਸ ਬੇਗ ਲਲਾ ਦਾ ਨਾਮ ਉੱਥੇ ਹੀ ਛੱਡ ਦੇਣਾ ਤੇ ਕਾਬਲ ਬੇਗ ਉਸਦਾ ਅਸਲ ਨਾਂ ਹੈ। ਇਹ ਮੈਂ ਅੱਜ ਇਸ ਕਰਕੇ ਧਿਆਨ ਦੇ ਵਿੱਚ ਦਵਾਇਆ ਕਿਉਂਕਿ ਕਈ ਸੱਜਣ ਤੇ ਬਿਲਕੁਲ ਭੁੱਲ ਜਾਂਦੇ ਨੇ ਕਿ ਪਰਸੋਂ ਕੀ ਹੋਇਆ, ਚੌਥ ਕੀ ਹੋਇਆ। ਪਰ ਕਈ ਐਸੇ ਵੀ ਸੱਜਣ ਨੇ ਜਿਹੜੇ ਮੇਰੇ ਉੱਤੇ ਸਵਾਲ ਕਰ ਸਕਦੇ ਨੇ ਕਿ ਪਹਿਲਾਂ ਤੂੰ ਜਦੋਂ ਕਥਾ ਕੀਤੀ ਤੇ ਤੂੰ ਭਾਣਜੇ ਦਾ ਨਾਮ ਬੇਗ ਲਲਾ ਆਖਿਆ, ਅੱਗੇ ਆਣ ਕੇ ਤੂੰ ਕਾਬਲ ਬੇਗ ਦਾ ਨਾਂ ਉਹਨੂੰ ਕਹਿਣ ਲੱਗ ਗਿਆ, ਇਹ ਕਿਉਂ? ਇਸ ਕਰਕੇ ਮੈਂ ਇਸ ਗੱਲ ਨੂੰ ਸਪਸ਼ਟ ਕੀਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜਾ ਲੱਲਾ ਬੇਗ ਦੀ ਭੈਣ ਦਾ ਪੁੱਤਰ ਸੀ ਜਿਹਦਾ ਨਾਮ ਕਾਬਲ ਬੇਗ ਸੀ, ਉਹ ਵੀ ਉੱਥੇ ਲਾਗੇ ਖਲੋਤਾ ਸੀ। ਕਾਹੇ ਉਹ ਸੀਤ ਅਤਿਸ਼ੈ ਪਰ ਨਿਕਸਤ ਹਾਥ ਨਾ ਕੋਏ, ਭਏ ਬੇਬਸ ਕਿਤ ਭਾਗ ਗੇ ਕਹਿ ਸਗਰੇ ਮ੍ਰਿਤ ਹੋਏ। ਜਿਹੜਾ ਕਿ ਭਾਣਜਾ ਹੈ ਲੱਲਾ ਬੇਗ ਦਾ, ਉਹ ਕਹਿੰਦਾ ਕਹਿੰਦਾ ਕਿ ਬਹੁਤ ਜ਼ਿਆਦਾ ਸੀਤ ਪੈ ਰਹੀ ਹੈ, ਕਿਸੇ ਦੇ ਹੱਥ ਭਾਵ ਕੇ ਨਿਕਲਦੇ ਨਹੀਂ ਹਨ, ਇਸ ਕਰਕੇ ਬੇਬਸ ਹੋ ਕੇ ਸਾਡੀ ਫੌਜ ਹਾਰ ਗਈ ਹੈ, ਕਈ ਦੌੜ ਗਏ ਨੇ ਤੇ ਕਈ ਮਰ ਗਏ। ਦਿਵਸ ਚੜ੍ਹੇ ਜਬ ਜੰਗ ਕੀ ਆਛੀ ਬਿਦ ਤਬ ਠਾਣ, ਗਹਿ ਲੈ ਹੈ ਕਹਿ ਮਾਰ ਹੈ ਦਹਿ ਹੈ ਨਹੀਂ ਗੁਰੂ ਜਾਣ। ਹੁਣ ਜਿਹੜਾ ਕਾਬਲ ਬੇਗ ਹੈ ਉਹ ਆਪਣੇ ਮਾਮੇ ਲੱਲਾ ਬੇਗ ਨੂੰ ਸਲਾਹ ਦਿੰਦਾ ਕਿ ਰਾਤ ਦੇ ਵੇਲੇ ਲੜਨਾ ਨਹੀਂ ਚਾਹੀਦਾ, ਮੇਰੀ ਤੇ ਸਲਾਹ ਇਹ ਹੈ ਕਿ ਸਵੇਰ ਦੇ ਵੇਲੇ ਜੰਗ ਲੜਨੀ ਚਾਹੀਦੀ ਹੈ ਤਾਂ ਕਿ ਉਸ ਵੇਲੇ ਦਿਖਾਈ ਵੀ ਸਹੀ ਦੇਵੇਗਾ ਔਰ ਦੂਸਰੇ ਪਾਸੇ ਠੰਡ ਤੋਂ ਵੀ ਬਚਾ ਹੋਵੇਗਾ। ਗਹਿ ਲੈ ਹੈ ਮਾਰ ਹੈ ਦੇਹੇ ਨਹੀਂ ਗੁਰੂ ਜਾਣ, ਦਿਨ ਦੇ ਵੇਲੇ ਅਸੀਂ ਗੁਰੂ ਨੂੰ ਮਾਰ ਦੇਵਾਂਗੇ ਜਾਂ ਕੈਦ ਕਰ ਲਵਾਂਗੇ, ਜਾਨ ਨਹੀਂ ਦੇਵਾਂਗੇ। ਇਹ ਸਲਾਹ ਦਿੱਤੀ ਹੈ ਕਾਬਲ ਬੇਗ ਨੇ। ਆਯੋ ਕੰਬਰ ਬੇਗ ਇਤਨੇ ਮੈਂ ਸਭ ਕੋ ਹੈ ਸੁਣਿਓ ਕਹਿਓ, ਕਿਉਂ ਨਾ ਹਿਰਦੈ ਯੁੱਧ ਬੇਗ ਤਾਰਤ ਹੋ ਸੁਖ ਸੋ ਤੁਮ ਥਿਰਿਓ। ਪਰ ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਕੰਬਰ ਬੇਗ ਵਾਪਸ ਪਹੁੰਚਿਆ ਹੈ, ਉਸ ਨੇ ਇਹਨਾਂ ਦੀਆਂ ਗੱਲਾਂ ਨੂੰ ਸੁਣਿਆ ਹੈ। ਕਿਉਂ ਨਾ ਹਿਰਦੈ ਯੁੱਧ ਬੇਗ ਤਾਰਤ ਹੋ, ਆਣ ਕੇ ਕਹਿੰਦਾ ਕਿ ਤੁਸੀਂ ਕਿਉਂ ਉਦਵੇਗ ਨੂੰ ਉਦਮ ਨੂੰ ਧਾਰਨ ਨਹੀਂ ਕਰਦੇ, ਸੁਖ ਸੋ ਥਿਰੇ, ਤੁਸੀਂ ਤੇ ਸੁਖ ਦੇ ਨਾਲ ਪਿਛਾਂ ਖਲੋਤੇ ਹੋ। ਆਏ ਪਰ ਗੁਰ ਸੈਨ ਤੁਮ ਤੇ ਕੁਛ ਹੋਵੇ ਨਹੀਂ, ਪੱਠਦੇ ਹੈ ਜਮ ਐਨ ਜਿਮ ਲਸ਼ਕਰ ਆਗੇ ਹਤਿਓ। ਆਣ ਕੇ ਕੰਬਰ ਬੇਗ ਕਹਿੰਦਾ ਕਿ ਤੁਸੀਂ ਖਲੋਤੇ ਰਹਿ ਜਾਵੋਗੇ, ਜਿਹੜੀ ਗੁਰੂ ਦੀ ਸੈਨਾ ਹੈ ਉਹ ਇੱਥੇ ਤੱਕ ਤੁਹਾਨੂੰ ਮਾਰਦੀ ਹੋਈ ਪਹੁੰਚ ਜਾਵੇਗੀ, ਮਾਰ ਕੇ ਜਮਾਂ ਦੀ ਪੁਰੀ ਦੇ ਵਿੱਚ ਤੁਹਾਨੂੰ ਪਹੁੰਚਾ ਦੇਵੇਗੀ, ਜਿਵੇਂ ਪਹਿਲਾਂ ਲਸ਼ਕਰ ਮਾਰ ਦਿੱਤਾ ਹੈ ਨਾ ਗੁਰੂ ਦੀ ਸੈਨਾ ਨੇ, ਬਾਕੀ ਵੀ ਮਾਰ ਦੇਵੇਗੀ। ਕਹਿੰਦਾ ਕਾਟਤ ਤੁਮ ਕੋ ਜਾਏ ਲਵਪੁਰ ਲਗ, ਮਿਟ ਹੈ ਨਹੀਂ ਕਿਉਂ ਨਹੀਂ ਕਰਤੇ ਉਪਾਏ ਜਬ ਲਗ ਇਹਾਂ ਨਾ ਆਵਈ। ਕਹਿੰਦਾ ਕਿ ਮੈਨੂੰ ਤੇ ਲੱਗਦਾ ਹੈ ਕਿ ਮਾਰਦਾ ਮਾਰਦਾ ਕੱਟਦਾ ਹੋਇਆ ਲਾਹੌਰ ਤੱਕ ਗੁਰੂ ਦਾ ਲਸ਼ਕਰ ਤੁਹਾਡੇ ਪਿੱਛੇ ਜਾਵੇਗਾ, ਤੁਸੀਂ ਕੋਈ ਉਪਾਅ ਕਿਉਂ ਨਹੀਂ ਕਰਦੇ? ਉਹਨਾਂ ਚਿਰ ਤੱਕ ਤੁਹਾਨੂੰ ਕੋਈ ਉਪਾਅ ਕਰਨਾ ਚਾਹੀਦਾ ਕਿ ਜਿੰਨਾ ਚਿਰ ਵੈਰੀ ਦੀ ਸੈਨਾ ਅਗਾਂਹ ਨਹੀਂ ਵੱਧਦੀ। ਕਹਿੰਦਾ ਭਲੇ ਆਏ ਹੈ ਲੈਣ ਨਿਕਟ ਰਹੇ ਪੀ ਜਾਏ ਹੈ। ਕਹਿੰਦਾ ਕਿ ਚੰਗੇ ਘੋੜੇ ਲੈਣ ਦੇ ਵਾਸਤੇ ਗੁਰੂ ਤੋਂ ਆਏ ਹੋ, ਭਾਵ ਕੇ ਜਿਹੜੇ ਤੁਹਾਡੇ ਕੋਲ ਘੋੜੇ ਨੇ ਨਾ, ਮੈਨੂੰ ਲੱਗਦਾ ਇਹ ਵੀ ਤੁਸੀਂ ਖੁਆ ਕੇ ਜਾਓਗੇ। ਕਰਹੋ ਪ੍ਰਾਨਣ ਦੈਣ ਮੋਕੋ ਇਮ ਦ੍ਰਿਸ਼ਟਾਵਈ। ਕੰਬਰ ਵੇ ਕਹਿੰਦਾ ਕਿ ਮੈਨੂੰ ਤੇ ਇਸ ਤਰ੍ਹਾਂ ਹੀ ਦਿਸਦਾ ਹੈ ਕਿ ਘੋੜੇ ਤੇ ਤੁਸੀਂ ਵਾਪਸ ਕੀ ਲੈ ਕੇ ਜਾਣੇ ਨੇ, ਜਿਹੜੇ ਘੋੜਿਆਂ ਤੇ ਚੜ ਕੇ ਆਇਓ ਉਹ ਵੀ ਖੁਆ ਕੇ ਚਲੇ ਜਾਵੋਗੇ, ਆਪਣੇ ਪ੍ਰਾਣਾਂ ਦਾ ਦਾਨ ਦੇ ਕੇ ਜਾਵੋਗੇ। ਇਹ ਸਰਣ ਭੂਮੀ ਨੂੰ ਇਸ ਤਰ੍ਹਾਂ ਹੀ ਲੱਗਦਾ। सुन सचिंत चित होए लला बेग कुछ मौन तर गहयो चहत गुर सोए जमते गहयो सो जावहि।
ग्रंथाकार भाई संतोख सिंह जी लिखते ने बड़ी चिंता दे विच चित होया है लला बेग दा पर चुप नू उसने धारण किया है मन दे विच ये चाहुंदा है कि सतगुरां नू कैद किया जावे पर कवि जी लिखते ने जमते गहयो सो जावे पर मैनू तो इस तरह लगता है कि जमा दे हथों फड़े जाना है इस लला बेग ने जिहड़ा कि सतगुरां नू फड़न दा यतन कर रहा है। इस तरीके दे नाल करतार सिंह जी क्रास वाली ने इस घटना नू इस हिस्से नू अपने कलम दे नाल लिखिया।
बनिया कुछ ना मुफत नुकसान होया कमर बेग होरी जोर ला बैठे जट बूट जिन्ना ताई समझ दे सन जोर उन्ना दे नाल अजमा बैठे दुंबे खान वाले कैफा पीन वाले चरी खानिया तो हार खा बैठे असा जांदिया गुरु नू फड़ लेना इस गल दी आस चुका बैठे साड़ी फौज बहुती ते समान बहुता इस जोर नू तोल तुला बैठे तीन चार हजार दे नाल अपनी फौज सतारा हजार लड़ा बैठे रातो रात मैदान दे विच अड़के बहुत घोड़े जवान मरवा बैठे जंगी साज समान पी बहुत सारा पहले हल्ले दे विच खुआ बैठे पिछा हटदियां ते वाड़ बुरी होई तौबा तौबा कर दे दूर जा बैठे मुर्दे जख्मी छड़ करतार सिंगा हट दूर पिछे डेरे पा बैठे।
करतार सिंह जी कलास वाले लिखते ने के तुरक ते समझदे सन के जट बूट ने इन्हां ने की लड़ना है पर कवि जी लिखते ने फिर भी दूसरे पासे इन्नी ज्यादा मार पई है कि लला बेग वर्गे जिहड़े वड्डे जरनैल ने ओ सोचां दे विच फस गए ने चाहुंदा ते लला बेग इह है कि कैद कर लिया जावे गुरु नू पर संतोख सिंह जी कवि लिखते ने कि पता नहीं कि जमा दी कैद दे विच इस लला बेग ने फसना है। इस जगह दे उत्ते कवि जी अपने अध्याय की समाप्ति करके अगले अध्याय का प्रारंभ करदे ने।
लला बेग के सुत खरे बोले कोप समेत टरो न अब आगे पठो दस सहस रण खेत।
ग्रंथाकार भाई संतोख सिंह जी लिखते ने कि लला बेग दे जिहड़े दो पुत्र ने ओ गुस्से दे नाल अपने पिता नू कहिंदे ने कि तुहानू हुण टलना नहीं चाहीदा साडी सलाह तुहाडे वास्ते इह है कि तुसी 10,000 फौज नू दोबारा चाड़ के कलो। जब लो प्रात होवै ना प्रकाश तह करें युद्ध रिप गण विनाश। जेड़ी काबल बेग ने सलाह दिती है ये बिल्कुल ठीक नहीं है कि रात दे वेले जंग नू बंद करना चाहिदा। कहिंदे ने कि सगों जिन्ना चिर तक सवेर नहीं हुंदी प्रकाश नहीं हुंदा उन्ना चिर तक ही युद्ध दे विच लड़के वैरियां दा नाश करना चाहिदा।
दिन चरे वीर सगले संभाल एक बार रिपण पर हेल काल।
लला बेग दे पुत्र कहिंदे ने कि दिन दे चढ़ा दे नाल सारी अपने जख्मियां दी संभाल कीती जावेगी इस तों इलावा जेकर समा होया ते वैरियां दे उत्ते दोबारा हल्ला कीता जा सकदा।
कहिंदे ने तब लेह पकड़ कै दै संघार है लेन शाह को करां कार।
फिर कहिंदे ने कि पकड़ लिया जावेगा गुरु नू या संघार दिता जावेगा या मार दिता जावेगा है लेन शाह के करां कार जेड़े घोड़े बादशाह दे लै के गुरु आया है ना उस नू दोबारा हासिल कीता जावेगा।
अब जंग पाए जे पठो नाहे लश्कर समूह निज रखो पाहे।
किंद ने के जेकर हुण रण दे वास्ते होर सेना नू ना कलोगे जेकर समूह लश्कर नू अपने कोल रखोगे।
किंद ने सब दल सकेल सो परै ताए जिन बहुत वीर मारे रसाए। ਜੇਕਰ ਹੋਰ ਫੌਜ ਨੂੰ ਅਗਾ ਨਹੀਂ ਭੇਜੋਗੇ। ਤੇ ਕਹਿੰਦੇ ਨੇ ਕਿ ਫੇਰ ਜਿਹੜਾ ਗੁਰੂ ਹੈ ਨਾ ਉਹ ਆਪਣੀ ਸਾਰੀ ਸੈਨਾ ਨੂੰ ਇਕੱਠਾ ਕਰਕੇ ਜ਼ੋਰ ਦੇ ਨਾਲ ਸਾਡੇ ਉੱਤੇ ਹੱਲਾ ਕਰੇਗਾ, ਜਿਨੇ ਬਹੁਤੇ ਸਾਰੇ ਸਾਡੇ ਸਾਥੀ ਪਹਿਲਾਂ ਮਾਰ ਦਿੱਤੇ ਨੇ ਉਹ ਗੁੱਸੇ ਦੇ ਨਾਲ ਟੁੱਟੇਗਾ। ਸੁਣ ਲੱਲਾ ਬੇਗ ਮਸਲਤ ਬਿਸਾਲ ਤਬ 10,000 ਸਰਦਾਰ ਨਾਲ। ਜਦੋਂ ਪੁੱਤਰਾਂ ਨੇ ਇਸ ਤਰ੍ਹਾਂ ਦੀ ਲੱਲਾ ਬੇਗ ਨੂੰ ਸਲਾਹ ਦਿੱਤੀ ਹੈ, ਕਵੀ ਲਿਖਦੇ ਨੇ ਕਿ ਉਹਨਾਂ ਦੀ ਸਲਾਹ ਨੂੰ ਚੰਗਾ ਮੰਨਿਆ ਲੱਲਾ ਬੇਗ ਨੇ ਤੇ ਫਿਰ 10,000 ਫੌਜ ਨੂੰ ਹੋਰ ਤਿਆਰ ਕੀਤਾ। ਕਹਿ ਤਿੰਨੋ ਸਾਥ ਆਗੇ ਲੜੇ ਹੋ ਨਹੀਂ ਸ਼ਤਰੂ ਬ੍ਰਿੰਦ ਬਹੁ ਬਦਨ ਦੇ ਹੋ। ਤਿਆਰ ਕਰਕੇ ਫੌਜ ਨੂੰ ਲੱਲਾ ਬੇਗ ਹੁਕਮ ਦਿੰਦਾ ਹੈ ਅੱਗੇ ਜਾ ਕੇ ਸਾਰੇ ਲੜੋ, ਜਿਹੜਾ ਵੈਰੀ ਬਹੁਤਾ ਜ਼ਿਆਦਾ ਵਧਦਾ ਆ ਰਿਹਾ ਹੈ ਉਸ ਨੂੰ ਰੋਕਣ ਦਾ ਯਤਨ ਕਰੋ। ਬਾਡੇ ਅੰਧਕਾਰ ਫੈਲਿਓ ਕਰਾਲ ਨਹੀਂ ਕਟੋ ਆਪ ਮੈਂ ਰੱਖੋ ਸੰਭਾਲ। ਕਹਿੰਦਾ ਹਨੇਰਾ ਬਹੁਤ ਜ਼ਿਆਦਾ ਹਰ ਇੱਕ ਤਰਫ ਭਿਆਨਕ ਫੈਲਿਆ ਹੋਇਆ, ਇਸ ਕਰਕੇ ਆਪਣੇ ਆਪ ਦੀ ਸੰਭਾਲ ਕਰੋ ਔਰ ਦੂਸਰੇ ਪਾਸੇ ਵੈਰੀਆਂ ਨੂੰ ਕੱਟੋ। ਹੋਏ ਅਗਰ ਜਾਏ ਛੇਰਿਓ ਸੋ ਜੰਗ ਕਰ ਹਲਾ ਹੂਲ ਬੜ ਰੌਰ ਸੰਗ। ਸੈਨਾ ਨੇ ਆਪਣੇ ਸਰਦਾਰ ਦੇ ਹੁਕਮ ਨੂੰ ਮੰਨਿਆ, ਅੱਗੇ ਸੈਨਾ ਪਹੁੰਚੀ ਹੈ, ਜਾ ਕੇ ਜੰਗ ਨੂੰ ਛੇੜ ਦਿੱਤਾ ਹੈ, ਹਲਾ ਹੂਲ ਤੇ ਰੌਲਾ ਬਹੁਤ ਪਾਇਆ। ਇੱਕ ਵਾਰ ਸ਼ਲਖ 40 ਬਿਸਾਲ ਬੜ ਪਾਇਓ ਸ਼ਬਦ ਗੁਰ ਸੁਣਤ ਜਾਲ। ਇੱਕੋ ਵਾਰ ਇਹਨਾਂ ਨੇ ਜਾ ਕੇ ਹਮਲਾ ਕੀਤਾ, ਬੰਦੂਕਾਂ ਸਾਰੀਆਂ ਇਕੱਠੀਆਂ ਚਲਾ ਦਿੱਤੀਆਂ ਨੇ, ਬਹੁਤ ਭਿਆਨਕ ਆਵਾਜ਼ ਆਈ, ਸਤਿਗੁਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚੀ। ਤਬ ਬਿਧੀ ਚਾਂਦ ਕਹਿ ਹਾਥ ਜੋਰ ਸੁਣੀ ਅੰਤ ਨਾਦ ਬੜ ਪਰੈ ਸ਼ੋਰ। ਕਿਉਂਕਿ ਜੋਧਸ਼ਾ ਉਸਦਾ ਭਰਾ ਤੇ ਸਾਰੇ ਜਿਹੜੇ ਉਹਦੇ ਸੈਨਿਕ ਨੇ ਉਹ ਅੱਗੇ ਵੱਧ ਕੇ ਲੜ ਰਹੇ ਨੇ, ਬਿਧੀ ਚੰਦ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਹੋਰ ਜਿਹੜੇ ਇਸ ਪਾਸੇ ਨੇ ਉਹ ਪਿੱਛੇ ਨੇ। ਕਵੀ ਜੀ ਲਿਖਦੇ ਨੇ ਕਿ ਬਿਧੀ ਚੰਦ ਨੇ ਉਸ ਵੇਲੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਲੱਗਦਾ ਕਿ ਤੁਰਕਾਂ ਦੇ ਵੱਲੋਂ ਹੋਰ ਜ਼ਿਆਦਾ ਫੌਜ ਚੜ ਕੇ ਆਈ ਹੈ ਔਰ ਉਹਨਾਂ ਨੇ ਬਹੁਤ ਜ਼ਿਆਦਾ ਰੌਲਾ ਪਾਇਆ। ਮਚ ਰਹੋ ਜੁਦ ਮਚੰਤ ਰੌਰ ਲਖਿਅੰਤ ਤੁਰਕ ਗਨ ਅਗਰ ਠੌਰ। ਬਿਧੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਅਗਲੇ ਪਾਸੇ ਬੜਾ ਰੌਲਾ ਪੈ ਰਿਹਾ ਹੈ, ਵੱਡਾ ਯੁੱਧ ਮਚਿਆ ਹੈ ਤੇ ਬਹੁਤ ਜ਼ਿਆਦਾ ਰੌਲਾ ਵੀ ਮਚੇ। ਬਹੁ ਪਰੇ ਆਏ ਛੂਟੈ ਤੁਫੰਗ ਕਰ ਮਾਰ ਮਾਰ ਬੋਲਤ ਉਤੰਗ। ਮਾਰ ਲੋ ਉੱਚੀ ਉੱਚੀ ਆਵਾਜ਼ਾਂ ਸੁਣਾਈ ਦਿੰਦੀਆਂ ਨੇ, ਬਹੁਤੀਆਂ ਸਾਰੀਆਂ ਬੰਦੂਕਾਂ ਚੱਲ ਰਹੀਆਂ ਨੇ। ਸੋਹਣੇ 1,000 ਪੁਣ ਗੁਰ ਪਠਾਏ ਪਟ ਚਲੇ ਗਰਜ ਦੁੰਦਬ ਬਜਾਏ। ਬਿਧੀ ਚੰਦ ਨੇ ਜਦੋਂ ਇਸ ਤਰ੍ਹਾਂ ਦੀ ਅਰਜ ਕੀਤੀ ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ 1,000 ਸੂਰਮਿਆਂ ਦੀ ਸੈਨਾ ਨੂੰ ਫਿਰ ਸਤਿਗੁਰਾਂ ਨੇ ਅਗਲੇ ਪਾਸੇ ਭੇਜ ਦਿੱਤਾ ਹੈ। ਗਰਜਦੇ ਹੋਏ ਨਗਾਰੇ ਦੀ ਚੋਟ ਦੇ ਨਾਲ ਸਤਿਗੁਰਾਂ ਦੇ ਸੂਰਮੇ ਉਸ ਪਾਸੇ ਵਧੇ। ਤਬ ਕਹਿਤ ਪਰਸ ਪਰ ਸੂਰ ਜਾਤ ਮਨ ਭਾਵਤੀ ਸੋ ਕਰ ਲੇ ਹੋ ਬਾਤ। ਬੜੇ ਉਤਸ਼ਾਹ ਦੇ ਨਾਲ ਜਿਹੜੇ ਸੂਰਮੇ ਨੇ ਉਹ ਜਾਂਦੇ ਹੋਏ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਗੱਲ ਕਰਦੇ ਨੇ ਕਿ ਮਨ ਭਾਵਤੀ ਸੋ ਕਰ ਲੇ ਹੋ ਬਾਤ, ਜਿਹੜੀ ਮਨ ਪਾਉਂਦੀ ਗੱਲ ਹੈ ਨਾ ਉਹ ਕਰ ਲੋ। ਇਮ ਕਹਿ ਕੁਦਾਏ ਗਮਨੇ ਤੁਰੰਗ ਇੱਕ ਬਾਰ ਪਹੁੰਚ ਛੋਰੀ ਤੁਫੰਗ। ਇਸ ਤਰ੍ਹਾਂ ਕਹਿੰਦੇ ਹੋਏ ਘੋੜਿਆਂ ਨੂੰ ਦੜਾਉਂਦੇ ਹੋਏ ਉੱਥੇ ਪਹੁੰਚ ਗਏ ਨੇ। ਇੱਕੋ ਵਾਰ ਜਾ ਕੇ ਇਹਨਾਂ ਨੇ ਫਿਰ ਵੈਰੀ ਦੇ ਉੱਤੇ ਬੰਦੂਕਾਂ ਦਾ ਵਾਰ ਕੀਤਾ। ਇਤ ਕਰਤ ਜੋਧ ਬਹੁ ਤੁਰ ਕਹਾਨ ਗੁਰ ਕਰੀ ਸੋਚ ਪੁਣ ਤਨ ਸ਼ਨਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸੇ ਅਗਲੇ ਪਾਸੇ ਜੋਧਸ਼ਾ ਵਰਗੇ ਜਿਹੜੇ ਸਤਿਗੁਰਾਂ ਦੇ ਸੂਰਮੇ ਨੇ ਉਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਤੁਰਕਾਂ ਦੀ ਬਹੁਤ ਜ਼ਿਆਦਾ ਹਾਨੀ ਕਰ ਰਹੇ ਨੇ, ਉਹਨਾਂ ਨੂੰ ਮਾਰ ਰਹੇ ਨੇ, ਪਰ ਦੂਸਰੇ ਪਾਸੇ ਗੁਰ ਕਰੀ ਸੋਚ ਪੁਣ ਤਨ ਇਸ਼ਨਾਨ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ ਹੈ ਤੇ ਸੁਚੇਤ ਹੋਏ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰਮਾਣ ਆਉਂਦਾ ਹੈ ਕਿ ਰਣ ਭੂਮੀ ਦੇ ਵਿੱਚ ਹੁੰਦਿਆਂ ਹੋਇਆਂ ਵੀ ਲੜਦਿਆਂ ਹੋਇਆਂ ਵੀ ਸਤਿਗੁਰੂ ਜੀ ਆਪਣਾ ਇਸ਼ਨਾਨ ਪਾਣੀ ਤੇ ਆਪਣਾ ਨਿਤਨੇਮ ਨਹੀਂ ਸਨ ਛੱਡਦੇ। ਇਸੇ ਗੱਲ ਦਾ ਪ੍ਰਮਾਣ ਕਵੀ ਜੀ ਇਸ ਵੇਲੇ ਦੇ ਰਹੇ ਨੇ। ਇੱਕ ਪਾਸੇ ਅਗਲੇ ਪਾਸੇ ਸੈਨਾ ਲੜ ਰਹੀ ਹੈ, ਕਿੰਨਾ ਘਮਸਾਨ ਦਾ ਯੁੱਧ ਹੋ ਰਿਹਾ, ਤੇ ਪਿਛਲੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ ਹੈ ਤੇ ਸੁਚੇਤ ਹੋਏ। ਪਠ ਗੁਰੂ ਗਿਰਾ ਨਿਜ ਨੇਮ ਕੀਨ ਪੁਨ ਬਸਤ੍ਰ ਯੁੱਧ ਕੇ ਪਹਿਰ ਲੀਨ। ਕਹਿੰਦੇ ਨੇ ਕਿ ਇਸ਼ਨਾਨ ਪਾਣੀ ਕਰਕੇ ਗੁਰੂ ਦੀ ਗਿਰਾ ਨੂੰ ਭਾਵ ਕੇ ਗੁਰਬਾਣੀ ਨੂੰ ਸਤਿਗੁਰਾਂ ਨੇ ਪੜਿਆ ਹੈ। ਨੇਮ ਕੀਨ ਜੋ ਨਿਤ ਦਾ ਨੇਮ ਸੀ ਬਾਣੀਆਂ ਪੜਨ ਦਾ, ਉਹ ਸਾਰੀਆਂ ਬਾਣੀਆਂ ਪੜੀਆਂ ਨੇ ਤੇ ਫਿਰ ਸਤਿਗੁਰਾਂ ਨੇ ਯੁੱਧ ਦੇ ਜਿਹੜੇ ਬਸਤਰ ਸੀ ਨਾ ਉਹਨਾਂ ਨੂੰ ਪਾਇਆ। ਖਰ ਤਾਰ ਖੜਗ ਕੀ ਧਾਰ ਅੰਗ ਮੁਕਤਾ ਸੋ ਗੁੱਛ ਲਾਗੇ ਨਿਖੰਗ। ਤਿੱਖੀ ਜਿਹੜੀ ਖੜਗ ਹੈ, ਜਿਹੜੀ ਤਲਵਾਰ ਹੈ, ਉਸ ਨੂੰ ਆਪਣੇ ਸਰੀਰ ਦੇ ਉੱਤੇ ਧਾਰਨ ਕੀਤਾ। ਇਸ ਤੋਂ ਇਲਾਵਾ ਜਿਹੜਾ ਮੋਢੇ ਦੇ ਨਾਲ ਪੱਥਾ ਬੰਨਿਆ ਗਿਆ ਹੈ ਉਹਦੇ ਉੱਤੇ ਮੋਤੀਆਂ ਦੇ ਗੁੱਛੇ ਲਮਕਦੇ ਨੇ। ਪਰ ਤੀਖਣ ਖਪਰੇ ਗਣ ਖਤੰਗ ਗਰ ਪਹਿਰ ਕਸੀ ਕੱਟ ਸੁਪੱਟ ਸੰਗ। ਕਵੀ ਜੀ ਲਿਖਦੇ ਨੇ ਕਿ ਉਸ ਪੱਥੇ ਦੇ ਵਿੱਚ ਖਪਰੇ ਤੀਰ ਬਹੁਤੇ ਸਾਰੇ ਭਰੇ ਗਏ ਨੇ, ਕਸੀ ਕੱਟ ਸੁਪੱਟ ਸੰਗ। ਇਸ ਤੋਂ ਇਲਾਵਾ ਲੱਕ ਦੇ ਦੁਆਲੇ ਕੱਪੜੇ ਦਾ ਇੱਕ ਕਮਰ ਕਸਾ ਸਤਿਗੁਰਾਂ ਨੇ ਲਾਇਆ। ਜਿਹ ਫੂਲ ਸੇਰ ਪੰਚ ਭਾਰ ਕੇਰ ਤਰ ਕੰਧ ਸਿਪਰ ਬੰਦੀ ਬਡੇਰ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੀ ਢਾਲ ਸਤਿਗੁਰਾਂ ਨੇ ਧਾਰਨ ਕੀਤੀ ਹੈ ਜਿਹਨੂੰ ਪੰਜ ਪੰਜ ਸੇਰ ਦੇ ਜਿਹੜੇ ਫੁੱਲ ਨੇ ਨਾ ਉਹ ਅਗਲੇ ਪਾਸੇ ਲੱਗੇ ਹੋਏ ਨੇ। ਇਸ ਤਰ੍ਹਾਂ ਦੀ ਜਿਹੜੀ ਢਾਲ ਹੈ ਨਾ ਉਹਨੂੰ ਧਾਰਨ ਕੀਤਾ। ਹਿਮ ਗੁਰੂ ਤਿਆਰ ਪੇ ਜੁੱਧ ਹੇਤ ਤੁਰ ਕਾਣ ਸੰਗਾਰਨ ਹੋਏ ਸੁਚੇਤ। ਇਸ ਤਰੀਕੇ ਦੇ ਨਾਲ ਆਪਣੀ ਯੁੱਧ ਦੇ ਵਾਸਤੇ ਤਿਆਰੀ ਕਰਕੇ ਤੁਰਕਾਂ ਨੂੰ ਸੰਗਾਰਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਚੇਤ ਹੋਏ। ਤੁਰਕਾਣ ਹੋਤ ਬਿਨਾਸ਼ ਤਮ ਨਾਸ਼ ਸੰਗ ਪਰ ਕਾਸ਼। ਪਰ ਕਵੀ ਜੀ ਲਿਖਦੇ ਨੇ ਕਿ ਬਹੁਤਾ ਸਾਰਾ ਸਤਿਗੁਰਾਂ ਦੇ ਸੂਰਮਿਆਂ ਨੇ ਹੀ ਕੰਮ ਸਾਰ ਦਿੱਤਾ। ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਤੁਰਕਾਂ ਦਾ ਇਸ ਤਰੀਕੇ ਦੇ ਨਾਲ ਨਾਸ਼ ਕੀਤਾ ਗਿਆ ਜਿਵੇਂ ਕਿ ਪ੍ਰਕਾਸ਼ ਹਨੇਰੇ ਦਾ ਨਾਸ਼ ਕਰ ਦਿੰਦਾ। ਨਿਸ ਬੀਤ ਗੀ ਇਸ ਰੀਤ ਉਤ ਸ਼ਤਰੂ ਕੀ ਵਿਪਰੀਤ। ਕਵੀ ਜੀ ਲਿਖਦੇ ਨੇ ਬਹੁਤੀ ਜ਼ਿਆਦਾ ਰਾਤ ਪੈ ਗਈ ਹੈ, ਸ਼ਤਰੂਆਂ ਦਾ ਬਹੁਤ ਜ਼ਿਆਦਾ ਨਾਸ਼ ਹੋਇਆ। ਕੁਛ ਕ ਬੱਚੇ ਸਭ ਮਰ ਗਏ ਭਾਜੇ ਕੋਈ ਬਿਹਾਲ ਸਾਵਧਾਨ ਹੋਏ ਗੋਰੀ ਉੱਠੇ ਅਰਨੋ ਦਹਿ ਕੇ ਕਾਲ। ਰਾਤ ਭਰ ਵੀ ਜੰਗ ਹੁੰਦਾ ਰਿਹਾ ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਨੇ ਕੋਈ ਵੀ ਰਾਤ ਦੇ ਵੇਲੇ ਵਾਰ ਨਾ ਕੀਤਾ। ਕੁਛ ਬੱਚੇ ਸਭ ਮਰ ਗਏ, ਕਹਿੰਦੇ ਨੇ ਕੁਝ ਬਚ ਗਏ ਨੇ, ਕੁਝ ਭੱਜ ਗਏ ਨੇ ਤੇ ਬਾਕੀ ਦੇ ਬਿਹਾਲ ਹੋ ਕੇ ਮਾਰੇ ਗਏ ਨੇ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਅਰਨੋਦਾ ਹੋ ਗਿਆ, ਭਾਵ ਕੇ ਸੂਰਜ ਦਾ ਚੜਾਅ ਹੋ ਗਿਆ। ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਤੋਂ ਸਾਵਧਾਨ ਹੋਏ ਇਸ਼ਨਾਨ ਪਾਣੀ ਕਰਕੇ। ਇਸ ਜਗ੍ਹਾ ਦੇ ਉੱਤੋਂ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਮਰਤ ਪਰਸ ਪਰ ਤੁਰਕ ਗਨ ਭਈ ਪੋਰ ਤਬ ਆਏ ਦਸ ਹਜ਼ਾਰ ਲਸ਼ਕਰ ਰਹੋ ਅਪਰ ਖਪਿਓ ਦੁੱਖ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਰਸ ਪਰ ਬਹੁਤੇ ਸਾਰੇ ਸੂਰਮੇ ਮਾਰੇ ਗਏ ਨੇ ਸਵੇਰ ਦੇ ਸੂਰਜ ਦੇ ਚੜਾ ਦੇ ਤੱਕ। ਕਵੀ ਜੀ ਲਿਖਦੇ ਨੇ ਦਸ ਹਜ਼ਾਰ ਲਸ਼ਕਰ ਰਹੋ ਅਪਰ ਖਪਿਓ ਦੁੱਖ ਪਾਏ। ਹੁਣ ਕਵੀ ਜੀ ਲਿਖਦੇ ਨੇ ਕਿ 35,000 ਦੀ ਫੌਜ ਚੜ ਕੇ ਆਈ ਸੀ ਵੈਰੀਆਂ ਦੇ ਵੱਲੋਂ, ਜਿਹਦੇ ਵਿੱਚੋਂ 10,000 ਫੌਜ ਬਾਕੀ ਬਚੀ ਹੈ, ਤੁਰਕਾਂ ਦੇ ਦਲ ਦੇ ਵਿੱਚ ਬਾਕੀ ਮਾਰੇ ਗਏ ਨੇ ਦੁੱਖ ਪਾ ਕੇ।
20 ਪੰਜ ਸਹੰਸਰ ਦਲ ਤਮ ਮੈਂ ਨਾਸ਼ਾ ਜਿਮ ਤਮ ਕੋ ਸੂਰਜ ਹਤਿਓ ਕਰਕੇ ਦੀਨ ਪਰ ਕਾਸ਼ਾ।
ਕਵੀ ਜੀ ਲਿਖਦੇ ਨੇ ਕਿ 25,000 ਦੀ ਫੌਜ ਇਸ ਤਰੀਕੇ ਦੇ ਨਾਲ ਨਾਸ ਹੋ ਗਈ ਹੈ ਜਿਸ ਤਰੀਕੇ ਦੇ ਨਾਲ ਸੂਰਜ ਜਦੋਂ ਚੜਦਾ ਹੈ ਨਾ ਤੇ ਸਾਰਾ ਹਨੇਰਾ ਖਤਮ ਹੋ ਜਾਂਦਾ ਹੈ।
ਜਿਵੇਂ ਉਡਗਣ ਸਗਰੇ ਦੁਰੇ ਨਹੀਂ ਦੇਹ ਦਿਖਾਈ ਤਿਮ ਤੁਰਕਨਾ ਛਪ ਗਯੋ ਜਿਨ ਧੂਮ ਮਚਾਈ।
ਕਵੀ ਜੀ ਲਿਖਦੇ ਨੇ ਕਿ ਇਸ ਵੇਲੇ ਇਸ ਤਰ੍ਹਾਂ ਸਾਰੇ ਦੇ ਸਾਰੇ ਤੁਰਕ ਛੁਪ ਗਏ ਨੇ ਜਿਨ੍ਹਾਂ ਨੇ ਵੱਡੀ ਧੂਮ ਮਚਾਈ ਹੋਈ ਸੀ, ਜਿਸ ਤਰ੍ਹਾਂ ਕਿ ਰਾਤ ਦਾ ਜਦੋਂ ਹਨੇਰਾ ਖਤਮ ਹੁੰਦਾ ਹੈ ਨਾ ਤੇ ਫਿਰ ਤਾਰੇ ਦਿਖਾਈ ਨਹੀਂ ਦਿੰਦੇ।
ਬੜੀ ਨੀਂਦ ਸੁਪਤੇ ਪਰੇ ਰਣ ਖੇਤ ਮਜਾਰਾ ਦੀਰਗ ਮਗਥੇ ਥਕਤ ਪੇ ਜਨ ਸ਼ਮ ਨਿਰਵਾਰਾ।
ਹੁਣ ਕਵੀ ਜੀ ਰਣ ਭੂਮੀ ਦੀ ਹਾਲਤ ਦਾ ਬਿਆਨ ਕਰਦੇ ਨੇ, ਕਹਿੰਦੇ ਨੇ ਕਿ ਤੁਰਕ ਇਸ ਤਰੀਕੇ ਦੇ ਨਾਲ ਗਾੜੀ ਨੀਂਦ ਦੇ ਵਿਚ ਸੁੱਤੇ ਹੋਏ ਪਏ ਦਿਸਦੇ ਨੇ ਕਿ ਜਿਵੇਂ ਬਹੁਤ ਜ਼ਿਆਦਾ ਥੱਕੇ ਸਨ ਤੇ ਹੁਣ ਆਰਾਮ ਕਰ ਰਹੇ ਨੇ। ਕਹਿਣ ਤੋਂ ਭਾਵ ਹੈ ਕਿ ਮਰ ਕੇ ਇਸ ਤਰ੍ਹਾਂ ਲੇਟੇ ਹੋਏ ਨੇ ਕਿ ਆਪਣੀ ਥਕਾਵਟ ਨੂੰ ਜਿਵੇਂ ਲਾ ਰਹੇ ਹੋਣ।
ਗਿਰੇ ਤੁਰੰਗ ਤੁਰੰਗ ਪਰ ਧਰ ਬ੍ਰਿੰਦਾ ਸ਼ਸਤਰ ਬਸਤਰ ਬਿਖਰੇ ਪਰੇ ਜਨ ਬੀਜ ਬੇਲੰਦਾ।
ਕਵੀ ਜੀ ਲਿਖਦੇ ਨੇ ਕਿ ਮਰ ਕੇ ਘੋੜਿਆਂ ਦੇ ਉੱਤੇ ਘੋੜੇ ਡਿੱਗੇ ਹੋਏ ਨੇ, ਧਰਤੀ ਲਹੂ ਰੰਗੀ ਹੋਈ ਪਈ ਹੈ, ਸ਼ਸਤਰ ਦੇ ਬਸਤਰ ਇਧਰ ਉਧਰ ਖਿਲਰੇ ਪਏ ਨੇ।
ਲਲਾ ਬੇਗ ਲਸ਼ਕਰ ਪਿਖਿਓ ਜਬ ਪਇਓ ਪਰ ਕਾਸ਼ਾ ਅਲਪ ਹੈ ਬਹੁਤੇ ਮਰੇ ਤਾਜੇ ਜੈ ਵਿਸ਼ਵਾਸਾ।
ਕਵੀ ਜੀ ਲਿਖਦੇ ਨੇ ਜਦੋਂ ਦਿਨ ਦਾ ਪ੍ਰਕਾਸ਼ ਹੋਇਆ ਉਸ ਵੇਲੇ ਲਲਾ ਬੇਗ ਨੇ ਪ੍ਰਕਾਸ਼ ਦੇ ਵਿਚ ਚਾਨਣ ਦੇ ਵਿਚ ਆਪਣੀ ਸੈਨਾ ਦੀ ਹਾਲਤ ਨੂੰ ਦੇਖਿਆ। ਅਲਪ ਹੈ ਕਹਿੰਦੇ ਨੇ ਕਿ ਬਹੁਤੇ ਜ਼ਿਆਦਾ ਥੋੜੇ ਰਹਿ ਗਏ ਨੇ, ਬਹੁਤ ਮਰੇ ਬਹੁਤਾ ਜ਼ਿਆਦਾ ਮਰ ਗਏ ਨੇ। ਤਜ ਜੈ ਵਿਸ਼ਵਾਸਾ ਭਾਵ ਕੇ ਜਿਹੜਾ ਵਿਸ਼ਵਾਸ ਬੰਨਿਆ ਹੋਇਆ ਸੀ ਨਾ ਜਿੱਤ ਦਾ ਉਹ ਹੌਸਲਾ ਹੁਣ ਟੁੱਟ ਗਿਆ।
ਦੇਤ ਕਿਤਕ ਸੋਧਿਆਨ ਕਰ ਅਮਕੋ ਸਿਰ ਦਾਰਾ ਸਹਿਤ ਸਹਿਣ ਕੇ ਖਪ ਗਯੋ ਨਹੀਂ ਪਰ ਨਿਹਾਰਾ।
ਮਰੀ ਹੋਈ ਸੈਨਾ ਨੂੰ ਲਲਾ ਬੇਗ ਤੇ ਦੇਖ ਹੀ ਰਿਹਾ ਹੈ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਨਾਲ ਦੇ ਸਾਥੀ ਥੋੜੀ ਥੋੜੀ ਦੇਰ ਤੋਂ ਬਾਅਦ ਇਸ ਤਰ੍ਹਾਂ ਦੀ ਆਣ ਕੇ ਖਬਰਾਂ ਦਿੰਦੇ ਨੇ, ਹੇ ਸਰਦਾਰ ਜੀ ਫਲਾਣਾ ਸੈਨਾਪਤੀ ਵੀ ਮਾਰੇ ਗਿਆ, ਹੇ ਸਰਦਾਰ ਜੀ ਦੇਖ ਕੇ ਆਇਆ ਉਹ ਜਿਹੜਾ ਸਰਦਾਰ ਸੀ ਨਾ ਉਹ ਵੀ ਮਰਿਆ ਪਿਆ।
ਕਿਸੀ ਰੀਤ ਪੁਣ ਦੂਸਰੋ ਤੀਸਰ ਸੁਧ ਦਹਿ ਹੈ ਮਰੇ ਅਨਕ ਸੈਨਾਪਤੀ ਸਭ ਸੈਨਾ ਛਹਿ ਹੈ।
ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਦੂਸਰੇ ਦੇ ਮਰਨ ਦਾ ਪਤਾ ਲੱਗਦਾ, ਤੀਸਰੇ ਦਾ ਮਰਨ ਦਾ ਪਤਾ ਲੱਗਦਾ। ਇਸ ਤਰ੍ਹਾਂ ਵਾਰੀ ਵਾਰੀ ਖਬਰਾਂ ਮਿਲੀਆਂ ਨੇ ਜਿਨ੍ਹਾਂ ਖਬਰਾਂ ਤੋਂ ਪਤਾ ਲੱਗਾ ਕਿ ਬਹੁਤੇ ਸਾਰੇ ਜਿਹੜੇ ਸੈਨਾਪਤੀ ਨੇ ਨਾ ਉਹ ਵੀ ਮਾਰੇ ਗਏ।
ਦੂਰ ਹੋ ਤੋ ਰਣ ਖੇਤ ਤੇ ਸੁਣ ਸੁਣ ਬਿਸ ਮਾਇਓ ਇਹ ਤੋਂ ਲਸ਼ਕਰ ਕਿਤ ਹਤਿਓ ਨਹੀਂ ਪਰੇ ਲਖਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਦਾਨੇ ਜੰਗ ਦੇ ਪਿਛਲੇ ਪਾਸੇ ਲਲਾ ਬੇਗ ਖਲੋਤਾ ਸੀ, ਇਸ ਕਰਕੇ ਸਾਰੀ ਖਬਰ ਉੱਥੇ ਹੀ ਆਣ ਕੇ ਮਿਲੀ ਹੈ। ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ, ਸੋਚਦਾ ਇਹ ਤੋਂ ਲਸ਼ਕਰ ਕੇ ਹਤਿਓ ਨਹੀਂ ਪਰਿਓ ਲਖਾਇਓ, ਮੇਰੀ ਇੰਨੀ ਵੱਡੀ ਫੌਜ ਨੂੰ ਇੰਨੇ ਵੱਡੇ ਲਸ਼ਕਰ ਨੂੰ ਕਿਸ ਤਰ੍ਹਾਂ ਗੁਰੂ ਦੀ ਥੋੜੀ ਸੈਨਾ ਨੇ ਮਾਰ ਦਿੱਤਾ।
ਏਤੀ ਉਤ ਕਰੇ ਬਿਲੋ ਕਬੋ ਚਿਤ ਚਿੰਤ ਬਿਸਾਲਾ ਭਗਨੀ ਪੁੱਤਰ ਸਮੀਤ ਥਿਤ ਬੋਲਿਓ ਤਿਸ ਕਾਲਾ।
ਹੈਰਾਨੀ ਦੇ ਵਿਚ ਹੋ ਕੇ ਲਲਾ ਬੇਗ ਆਸੇ ਪਾਸੇ ਦੇਖਦਾ, ਚਿੰਤਾ ਦੇ ਵਿਚ ਹੋ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ। ਭਗਨੀ ਪੁੱਤਰ ਸਮੀਪ ਥਿਤ, ਕਵੀ ਜੀ ਲਿਖਦੇ ਨੇ ਕਿ ਭੈਣ ਦਾ ਪੁੱਤਰ ਭਾਵ ਕੇ ਭਣੇਵਾ ਲਲਾ ਬੇਗ ਦਾ ਲਾਗੇ ਖਲੋਤਾ ਸੀ ਉਸ ਵੇਲੇ, ਫਿਰ ਇਸ ਤਰ੍ਹਾਂ ਬੋਲਿਆ ਹੈ ਇਸ ਦਾ ਭਾਣਜਾ।
ਕਹਿੰਦਾ ਮਾਤਲ ਕਿਆ ਦੇਖਤ ਖਰੇ ਰਣ ਸਮੇ ਵਿਚਾਰੋ ਹੋਏ ਨਾ ਅਸਰਿਪ ਆਏ ਇਤ ਨਿਜ ਓਜ ਸਮਾਰੋ।
ਜਦੋਂ ਨਿੰਮੋ ਚੂਣਾ ਹੋ ਕੇ ਬਹਿ ਗਿਆ ਹੈ ਉਸ ਵੇਲੇ ਕਹਿੰਦਾ ਮਾਮਾ ਜੀ ਕਿਉਂ ਇਧਰ ਉਧਰ ਖੜੇ ਹੋ ਕੇ ਦੇਖ ਰਹੇ ਹੋ, ਕਿਉਂ ਵਿਚਾਰਾਂ ਦੇ ਵਿਚ ਡੁੱਬੇ ਹੋਏ ਹੋ? ਕਹਿੰਦਾ ਕਿ ਇਸ ਤਰ੍ਹਾਂ ਨਾ ਹੋਵੇ ਕਿ ਵੈਰੀ ਹੋਰ ਜ਼ਿਆਦਾ ਅੱਗੇ ਵੱਧ ਕੇ ਇੱਥੇ ਆਣ ਕੇ ਸਾਨੂੰ ਧਰ ਲਵੇ, ਇਸ ਕਰਕੇ ਆਪਣੇ ਆਪ ਦੀ ਜ਼ਰਾ ਸੰਭਾਲ ਕਰੋ।
ਮਰੇ ਸੋ ਗਏ ਨਾ ਆਏ ਫਿਰ ਜੀਵਤ ਹੈ ਜੇਈ ਤਿਨੋ ਜਤਨ ਕਰਬੋ ਬਣ ਦਾਨੇ ਵੱਡ ਤੇਈ।
ਆਪਣੇ ਮਾਮੇ ਨੂੰ ਸਮਝਾਉਣ ਦਾ ਯਤਨ ਕਰਦਾ, ਕਹਿੰਦਾ ਕਿ ਜਿਹੜੇ ਮਰ ਗਏ ਨੇ ਉਹਨਾਂ ਨੇ ਤੇ ਮੁੜ ਕੇ ਨਹੀਂ ਆਉਣਾ, ਪਰ ਕਮ ਸੇ ਕਮ ਜਿਹੜੇ ਅਸੀਂ ਜਿਉਂਦੇ ਹਾਂ ਸਾਨੂੰ ਚਾਹੀਦਾ ਕਿ ਕੋਈ ਨਾ ਕੋਈ ਯਤਨ ਕੀਤਾ ਜਾਵੇ। ਦਾਨੇ ਬਣ ਤੇ ਭਾਵ ਕੇ ਦਾਨੇ ਬਣੋ ਸਿਆਣੇ ਬਣੋ, ਇਸ ਤਰ੍ਹਾਂ ਦਾ ਅਫਸੋਸ ਕਰਨ ਦਾ ਕੋਈ ਫਾਇਦਾ ਨਹੀਂ।
ਚੜੇ ਹੋਤੇ ਹਮ ਲਰਨ ਕੋ ਨਹੀਂ ਖਾਨਾ ਖਾਨੇ ਮਾਰਨ ਮਰਨੋ ਕਾਜ ਰਣ ਕਿਆ ਚਿੰਤਾ ਠਾਨੇ।
ਕਹਿੰਦਾ ਕਿ ਅਸੀਂ ਸਾਰੇ ਦੇ ਸਾਰੇ ਮੁਹਿੰਮ ਦੇ ਉੱਤੇ ਚੜਨ ਦੇ ਵਾਸਤੇ ਆਏ ਹੋਏ ਆ, ਕੋਈ ਖਾਣਾ ਖਾਣ ਦੇ ਵਾਸਤੇ ਜਾਂ ਆਰਾਮ ਕਰਨ ਦੇ ਵਾਸਤੇ ਨਹੀਂ ਆਏ ਹੋਏ। ਕਹਿੰਦਾ ਮਾਰਨ ਮਰਨੋ ਕਾਜ ਰਣ ਕਿਆ ਚਿੰਤਾ ਠਾਣੇ। ਕਹਿੰਦਾ ਮਰਨਾ ਜਾਂ ਮਾਰਨਾ ਰਣ ਭੂਮੀ ਦਾ ਇਹੀ ਕੰਮ ਹੁੰਦਾ ਹੈ, ਇਸ ਕਰਕੇ ਜਿਹੜੇ ਮਰ ਗਏ ਨੇ ਉਹਨਾਂ ਦੇ ਵਾਸਤੇ ਚਿੰਤਾ ਕੀ ਕਰਨੀ ਹੋਈ।
ਲਾਲਾ ਬੇਗ ਸੁਣ ਪੁਣ ਪਾਨਿਓ ਕਿਉਂ ਨਹੀਂ ਵਿਚਾਰੋ, ਚੌਥੇ ਭਾਗ ਸੋ ਦਲ ਰਹੋ ਤ੍ਰੈ ਭਾਗ ਸੋ ਮਾਰੋ।
ਆਪਣੇ ਭਣੇਵੇਂ ਨੂੰ ਲਾਲਾ ਬੇ ਕਹਿੰਦਾ ਕਿ ਤੂੰ ਮੈਨੂੰ ਕਹਿੰਦਾ ਕਿ ਚਿੰਤਾ ਨਾ ਕਰ, ਪਰ ਕਹਿੰਦਾ ਕਿ ਮੇਰੀ ਚਿੰਤਾ ਕਰਨੀ ਮੁਨਾਸਬ ਹੈ। ਕਹਿੰਦਾ ਕਿਉਂ ਨਾ ਵਿਚਾਰੋ, ਮੈਂ ਕਿਉਂ ਨਾ ਇਸ ਗੱਲ ਦੀ ਵਿਚਾਰ ਕਰਾਂ ਜਿਹੜੀ ਵਿਚਾਰ ਕਰਨੀ ਬਣਦੀ ਹੈ, ਕਿਉਂਕਿ ਚੌਥੇ ਭਾਗ ਸੋ ਦਲ ਰਹੋ ਤ੍ਰੈ ਭਾਗ ਸੋ ਮਾਰੋ। ਕਹਿੰਦਾ ਕਿ ਜੇਕਰ ਫੌਜ ਸਾਰੀ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਜਾਵੇ ਤੇ ਤਿੰਨ ਹਿੱਸਿਆਂ ਦੀ ਫੌਜ ਮਾਰੀ ਜਾ ਚੁੱਕੀ ਹੈ, ਇੱਕ ਹਿੱਸਾ ਬਾਕੀ ਰਹਿੰਦਾ ਹੈ, ਇਸ ਕਰਕੇ ਵੱਡੀ ਚਿੰਤਾ।
ਕਹਾਂ ਵਿਜੈ ਅਬ ਹੋਏਗੀ ਰਹਿਬੇ ਪਟ ਥੋਰੇ, ਲਖਿਓ ਨਾ ਸ਼ਤਰੂ ਭੇਤ ਕੋ ਡੇਰਾ ਕਿ ਤੋਰੇ।
ਕਹਿੰਦਾ ਕਿ ਕਿੱਥੇ ਵਿਜੇ ਹੋਣੀ ਹੈ, ਹੌਸਲੇ ਨੂੰ ਢਾ ਦਿੱਤਾ ਲਲਾ ਬੇਗ ਨੇ। ਕਹਿੰਦਾ ਕਿ ਮੈਨੂੰ ਲੱਗਦਾ ਕਿ ਰਣ ਭੂਮੀ ਦੇ ਵਿੱਚ ਜਿੱਤ ਦੀ ਪ੍ਰਾਪਤੀ ਨਹੀਂ ਹੋਵੇਗੀ, ਕਿਉਂਕਿ ਸਾਡੇ ਲੜਾਕੂ ਸੂਰਮੇ ਬੜੇ ਥੋੜੇ ਰਹਿ ਗਏ ਨੇ ਤੇ ਵੈਰੀਆਂ ਦੇ ਅਜੇ ਸਾਰੇ ਡਟੇ ਹੋਏ ਨੇ।
ਆਏ ਅਗਾਊ ਰੋਕ ਕਰ ਤਮ ਮੈਂ ਦਲ ਮਾਰਾ, ਕੱਟੇ ਆਪ ਮੈਂ ਸ਼ਸਤਰ ਗਹਿਣ ਕਰ ਨਹੀਂ ਸੰਭਾਰਾ।
ਅੱਗੋਂ ਹੀ ਸਾਨੂੰ ਆਉਂਦਿਆਂ ਹੋਇਆ ਨੇ ਉਹਨਾਂ ਨੇ ਰੋਕ ਲਿਆ, ਹਨੇਰੇ ਦਾ ਬਹੁਤ ਜ਼ਿਆਦਾ ਉਹਨਾਂ ਨੇ ਫਾਇਦਾ ਉਠਾਇਆ, ਇੱਥੋਂ ਦੇ ਜਾਣਕਾਰ ਸਨ, ਅਸੀਂ ਪਹਿਲੀ ਵਾਰੀ ਇੱਥੇ ਪਹੁੰਚੇ ਹਾਂ, ਇਸ ਕਰਕੇ ਸਾਡਾ ਜਿਹੜਾ ਦਲ ਹੈ ਨਾ ਉਹ ਤੇ ਆਪਸ ਦੇ ਵਿੱਚ ਹੀ ਕੱਟ ਕੇ ਬਹੁਤਾ ਸਾਰਾ ਖਤਮ ਹੋ ਗਿਆ।
ਕਾਸਮ ਬੇਗ ਅਰ ਸ਼ਮਸ ਬੇਗ ਦੋਨੋ ਸੁੱਤ ਤੀਰਾ, ਭਰਾਤਾ ਕੰਬਰ ਬੇਗ ਟਿਗ ਬੋਲਿਓ ਤਰ ਤੀਰਾ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਾਸਮ ਬੇਗ ਸ਼ਮਸ ਬੇਗ ਇਹ ਜਿਹੜੇ ਦੋਵੇਂ ਪੁੱਤਰ ਨੇ ਇਹ ਵੀ ਲਾਗੇ ਨੇ, ਭਰਾਤਾ ਕੰਬਰ ਬੇਗ ਟਿਗ ਬੋਲਿਓ ਤਰ ਤੀਰਾ। ਲਾਗੋ ਹੀ ਜਿਹੜਾ ਕੰਬਰ ਬੇਗ ਇਹਦਾ ਭਰਾ ਹੈ ਲਲਾ ਬੇਗ ਦਾ, ਉਹ ਧੀਰੇ ਨੂੰ ਧਾਰਨ ਕਰਕੇ ਇਸ ਤਰ੍ਹਾਂ ਬੋਲਿਆ।
ਕਹਾਂ ਕਰੇ ਲਸ਼ਕਰ ਮਰਿਓ ਕਰ ਕੁਮਤ ਮਰਾਇਓ, ਫਕਤ ਛੁਦਤ ਪਾਰਾ ਪਰਿਓ ਕਹਿ ਪੇਰ ਕਰਾਇਓ।
ਕਮਰ ਬੇਗ ਕਹਿੰਦਾ ਹੈ ਆਪਣੇ ਭਰਾ ਲਲਾ ਬੇਗ ਨੂੰ, ਕਹਿੰਦਾ ਕਿ ਦਰਅਸਲ ਲਸ਼ਕਰ ਦਾ ਕੋਈ ਕਸੂਰ ਨਹੀਂ ਹੈ, ਜਾਣ ਬੁੱਝ ਕੇ ਕਹਿੰਦਾ ਕਿ ਲਸ਼ਕਰ ਨੂੰ ਅਸੀਂ ਆਪ ਮਰਵਾਇਆ ਹੈ ਖੋਟੀ ਬੁੱਧ ਕਰਕੇ। ਕਹਿੰਦਾ ਥਕਤ ਛੁਦਤ ਪਾਰਾ ਪਰਿਓ ਕਹਿ ਪੇਰ ਕਰਾਇਓ। ਕਹਿੰਦਾ ਕਿ ਸਾਡੀ ਸੈਨਾ ਥੱਕੀ ਹੋਈ ਸੀ, ਇਸ ਤੋਂ ਇਲਾਵਾ ਭੁੱਖੀ ਸੀ ਤੇ ਠੰਡ ਤੋਂ ਬਹੁਤ ਜ਼ਿਆਦਾ ਵਿਆਕਲ ਸੀ, ਪਰ ਤਾਂ ਵੀ ਅਸੀਂ ਵੱਡਾ ਹੁਕਮ ਦੇ ਕੇ ਉਹਨਾਂ ਦਾ ਪੇੜ ਕਰਾ ਦਿੱਤਾ, ਇਸ ਕਰਕੇ ਹਾਰ ਤੇ ਨਿਸ਼ਚਿਤ ਸੀ।
ਸ਼ਤਰ ਤਪਤ ਪਾਵਕ ਨਿਕਟ ਸਭ ਵਿਦ ਬਿਸ ਰਾਮੇ, ਉਠਤ ਤੁਰਤ ਤਜ ਤੁਪਕ ਗਨ ਹਾਥੇ ਪਠ ਜਮ ਤਾਮੇ।
ਕਹਿੰਦਾ ਕਿ ਸਾਡੀ ਸੈਨਾ ਭੁੱਖੀ ਸੀ, ਥੱਕੀ ਹੋਈ ਸੀ, ਠੰਡ ਦੇ ਨਾਲ ਵਿਆਕਲ ਸੀ, ਤੇ ਦੂਸਰੇ ਪਾਸੇ ਇਹਨਾਂ ਤਿੰਨਾਂ ਪੱਖਾਂ ਤੋਂ ਜਿਹੜੀ ਗੁਰੂ ਦੀ ਸੈਨਾ ਹੈ ਉਹ ਸੁਚੇਤ ਸੀ, ਭਾਵ ਕਿ ਉਹਨਾਂ ਨੇ ਅੱਗ ਨੂੰ ਤਾ ਕੇ ਆਪਣੇ ਸਰੀਰਾਂ ਨੂੰ ਗਰਮ ਕੀਤਾ ਹੋਇਆ ਸੀ, ਇਸ ਤੋਂ ਇਲਾਵਾ ਰੱਜੇ ਪੁੱਜੇ ਸਨ, ਇਸ ਤੋਂ ਇਲਾਵਾ ਕਿਤੋਂ ਚੱਲ ਕੇ ਨਹੀਂ ਆਏ, ਥਕੇਵਾਂ ਵੀ ਨਹੀਂ ਸੀ, ਇਸ ਕਰਕੇ ਤਿੰਨਾਂ ਪੱਖਾਂ ਦੇ ਵਿੱਚੋਂ ਸਾਡੀ ਫੌਜ ਕਮਜ਼ੋਰ ਪੈ ਗਈ ਤੇ ਗੁਰੂ ਦੀ ਫੌਜ ਹਾਵੀ ਹੋ ਕੇ ਸਾਡੀ ਸੈਨਾ ਨੂੰ ਮਾਰ ਗਈ।
ਮੈਂ ਬਹੁ ਬਿਦ ਬੁੱਧ ਕਰ ਰਹਿਓ ਨਹੀਂ ਬਣਿਓ ਪਾਈ, ਨੀਠ ਨੀਠ ਇੱਕ ਤੁਪਕ ਪਟ ਰਣ ਸਕੇ ਚਲਾਈ।
ਕੰਬਰ ਬੇ ਕਹਿੰਦਾ ਕਿ ਮੈਂ ਬਹੁਤ ਬੁੱਧੀ ਦੇ ਨਾਲ ਹਰ ਇੱਕ ਤਰੀਕੇ ਦੇ ਨਾਲ ਉਪਾਅ ਕਰਕੇ ਵੇਖ ਰਿਹਾ ਪਰ ਕੋਈ ਉਪਾਅ ਹੋ ਨਹੀਂ ਸਕਿਆ। ਕਹਿੰਦਾ ਕਿ ਮੈਂ ਆਪਣੇ ਸੂਰਮਿਆਂ ਨੂੰ ਦੇਖਿਆ ਕਿ ਮਸਾਂ ਮਸਾਂ ਹੀ ਸਾਡਾ ਕੋਈ ਸੂਰਮਾ ਇੱਕ ਬੰਦੂਕ ਦਾ ਵਾਰ ਕਰਦਾ ਸੀ।
ਕਹਿੰਦਾ ਉਕਸੇ ਹਾਥ ਨਾ ਸੀਤ ਤੇ ਰਿਪ ਮਿਲ ਸਮਧ ਆਇਆ, ਖੜਗ ਪ੍ਰਹਾਰੇ ਆਣ ਕਰ ਲਸ਼ਕਰ ਬਿਕਲਾਇਆ।
ਸਾਡੀ ਸੈਨਾ ਦੇ ਹੱਥ ਹੀ ਨਹੀਂ ਖੁੱਲੇ, ਵੈਰੀ ਨੇ ਬਹੁਤਾ ਜ਼ਿਆਦਾ ਆਣ ਕੇ ਜ਼ੋਰ ਪਾਇਆ, ਖੜਗਾਂ ਦੇ ਨਾਲ ਤਲਵਾਰਾਂ ਦੇ ਨਾਲ ਪ੍ਰਹਾਰ ਕਰਕੇ ਸਾਡੇ ਲਸ਼ਕਰ ਨੂੰ ਵਿਆਕਲ ਕਰ ਦਿੱਤਾ।
ਜਾਣੇ ਪਰੇ ਨਾ ਅਪਰ ਪਰ ਕਟੇ ਆਪਸ ਮਾਹੀ, ਬਿਨਾ ਨੀਤ ਤੇ ਲੜਨ ਲਿਆ ਪਾਵਤ ਨਾਹੀ।
ਕਹਿੰਦਾ ਕਿ ਆਪਣੇ ਆਪ ਦੇ ਵਿੱਚ ਹੀ ਸਾਡੇ ਸੈਨਿਕ ਲੜਕੇ ਮਾਰੇ ਗਏ, ਬਿਨਾਂ ਨੀਤ ਤੇ ਲਰਨ ਰਣ ਜੈ ਪਾਵਤ ਨਾਹੀਂ। ਕਹਿੰਦਾ ਕੰਬਰ ਵੇਗ ਕਿ ਸਿਆਣੇ ਪੁਰਸ਼ ਕਹਿੰਦੇ ਨੇ ਕਿ ਬਗੈਰ ਨੀਤੀ ਤੋਂ ਲੜਾਈ ਦੇ ਵਿੱਚ ਰਣ ਦੇ ਵਿੱਚ ਕਦੇ ਵੀ ਫਤਿਹ ਦੀ ਪ੍ਰਾਪਤੀ ਹੁੰਦੀ ਨਹੀਂ। ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਲਲਾ ਬੇਗ ਆਪਣੇ ਭਰਾ ਦੇ ਨਾਲ ਕੰਬਰ ਵੇਗ। ਸੁਸਾ ਸੰਗਤ ਜੀ, ਸਮੇਂ ਦੀ ਸਵਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਜੰਗ ਦੀ ਅਗਲੀ ਹਾਲਤ ਤੋਂ ਜਾਣੂ ਕਰਾਉਣਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਹੋ ਮੇਰੀ ਹੈ ਪਰਣਾ।